सन्मानयोग्य गुरु रूप सत्संग जियो। फतेह प्रवान करने वाहेगुरु जी का खालसा, वाहेगुरु जी की फतेह। लड़ीवार अंदाजन 13-14 दिन तो मूल मंत्र दे विचार दास आप जी दे सामने रख रहे हैं। अज समाप्ति करन लगे हैं सिर्फ विचार दी, अपनी तरफों मूल मंत्र अपनी थां ते मौजूद है और विचार सागर दी तरह ये चलती रहेगी। धन गुरु नानक देव जी महाराज दे कंठ तो जिहड़ा पहला ब्रह्म वाक प्रगट होया, एक दुविधा मिट गई, मन एक हो गया, समुच्चा ब्रह्मंड एक दिखाई देन लगा। और मैं पहले भी अर्ज की, सब कुछ जुड़िया हुआ, टुकड़े टुकड़े कुछ भी नहीं है, दिखाई देता टुकड़े टुकड़े, सब कुछ जुड़िया हुआ। इस तरह एक दिखाई देता तो आप दे कंठ तो जिहड़ा पहला ब्रह्म वाक निकलिया एक, हुण उस एक दी वजाहत, उस एक दा खुलासा, उस एक दे स्वरूप दी गल, उस एक दे स्वभाव दी गल, तो कहा ओंकार। एक की ओंकार, उसे तो उत्पत्ति है, उसे तो पालना है और उसे तो नाश है। ओंकार एक ध्वनि, एक धमाका, एक शब्द जिस विच सब कुछ चल रहा है, ध्वनि मौजूद है, वो एक इस ध्वन दे रूप विच मौजूद है। और इसी ध्वनि विच जन्म जीवन ते मरण दा प्रवाह चल रहे है। जम रहे ने सूरज, जी रहे ने सूरज, मिट रहे ने सूरज, पैदा हो रहे ने ग्रह नक्षत्र तारे, टिक रहे ने मिट रहे ने, पैदा हो रहे ने जीव जंतु, टिक रहे ने मिट रहे ने, सारा प्रवाह उस ओंकार दे चल रहे है। वो एक सत है, मिथ नहीं, कल्पना नहीं है। जैसे कोई शायरी शायर दा तखल्लुस तखयल ते होंदा है, हकीकत नहीं होंदी। कविता किसे कवि दी कल्पना ते होंदी है, सच्चाई नहीं होंदी। महाराज कहंदे ने एक कल्पना नहीं, सत भाव है, होंद वाला है, मिथ नहीं है, सत है। वो जो एक है फिर उसे दा ही नाम है, वो सत है, उसका नाम सत, उसकी हस्ती सत। वो जो एक है सबदा करता है और उसका करता कोई भी नहीं। धन गुरु गोबिंद सिंह जी महाराज का फरमान, सब को काल सबन को करता, रोग सोग दोखन को हरता। सब कुछ दे नाश करण वाला, सब कुछ दे बनाण वाला, सब को काल सबन को करता। चाहे रेत दा जर्रा है ते चाहे सूरज है, चाहे कीड़ा पतंगा है ते चाहे मनुख है, चाहे ए धरती है या ग्रह नक्षत्र तारे ने, सब को काल सबन को करता, सब दा ओ करता है। और ऐसा करता कि अपनी कृत दे च बैठा है। इसनू इस तरह उदाहरण दे सकते हैं, जैसे मां बाप तो यह शरीर आया है तो शरीर दे च मां बाप की अंश मौजूद है, हर एक शरीर दे च, चाहे शरीर स्त्री का है चाहे शरीर पुरुष का है, हर शरीर दे च मां बाप की अंश मौजूद है। ओंकार तो यह सारा संसार आया है, सारा ब्रह्मंड आया है, तो यह धुन सारियां दे च है, ये शक्ति सारियां दे च है, सुनाई नहीं दे रही क्योंकि ध्यान बार मुखी है। महाराज कहंदे ने भुगत ज्ञान दया भंडारन घट घट वाजे नाथ। ये ध्वनि ओंकार दी ते घट घट दे च वज रही है, नहीं सुनाई देंदी। कदी मनुख अंतरमुखी होवे ते सुने, और जब अंतरमुखी होके इस नाद नु सुनेगा तो ये अनेका तरह दे साज अनेका तरह दी आवाज होवेगी। वाजे नाद अनेक असंखा केते वावण हारे, केते राग परिस्यों कहियन केते गावण हारे। कई तरह दे राग दी धुन ते कई तरह दे साजां दी धुन। ऐसा संगीत जो जीवन दे सारे दुखां नूं मिटा दे ते परम आनंद दी उपलब्धि करा दे। वो अपनी कृत दे च बैठा है आनंद स्वरूप शब्द रूप च। वो जो एक है उस दे च भय नहीं है, उस विच वैर नहीं है, निर्भव निर्वैर। वो जो एक है उस विच समा भी नहीं है, वक्त भी नहीं है। आप दी ज्ञात लई अर्ज करा, एक ते समा आप नाप दे तोल दे हो, ये धुप छां दी गर्दिश नूं वेख के इस तरह दीआं घड़ियां बणीआं होईआं ने। दरबार साहब दे च वी है, महाराजा रणजीत सिंह ने बनाई सी, पुल दे उत्ते लगी हुई है। उस दे च तुसी देख सकदे हो धुप छां दे नाल, दिन नूं समा दस सकदी है रात नूं नहीं, क्योंकि धुप छां नाल पता चलदा है हुण एक पैर लंघ गया, दूजा पैर शुरू हो गया, तीजा पैर है। और शाम पैंदिया सूरज दे गरूब होंदिया फिर वह घड़ी कम नहीं कर सकती, क्योंकि धुप छां नाल वह वक्त दसदी। रात दा समा लोकी नापदे सन कहकशां नूं वेख के, सपत ऋषियां नूं वेख के, सत तारियां नूं देख के रात कितनी लंघ गई है। पहला पैर लंघ गया है, दूजा पैर है लंघ गया है, हुण तीजा पैर है, हुण ध्रुव तारा निकल आया है तो रात दा चौथा पैर है। फिर साइंस दा युग आया और समय नूं सही ढंग नाल वेख सकी, सेकंड मिंट घंटे, तो हर हथ दे उत्ते घड़ी आ गई, समय दा बहुत वड्डा बोध। लेकिन एक घड़ी समय नूं नापण तोलण दा एक पैमाना परमात्मा ने साडे अंदर बनाया है। तुसी आखोगे ओ किस तरह, और ये भी मैं अर्ज करा, ओ पैमाना साढ़े इस पैमाने नाल मेल नहीं खांदा भी, जिहड़ा एक मिनट लंघ गया घंटा लंघ गया इस नाल मेल नहीं खांदा। मनुख दुख दे च बैठा है, बेचैन है, एक मिनट इंज लंघदा है जिवें एक दिन, परेशान है, बेचैन है, दुख है, पीड़ा है, दर्द है। एक दिन इस तरह लंघदा है जिवें एक साल, हुण एक दिन एक साल ते नहीं है, पर दुख ने समय नूं लंबा कर दिता है, बेचैनी ने समय नूं लंबा कर दिता है। सूफी संत बाबा फरीद जिन्हां दा कलामे पाक धन गुरु ग्रंथ साहिब जी महाराज दे दर्ज है, आप कहिंदे ने फरीदा राती वड़ियां दुख दुख उठन पास, बहुत लंबी हो गई है रात नहीं लंघदी, क्यों दुखना है, हौके ने हौके विछोड़े च निकलदे ने, परिवार दा विछोड़ा, मित्रां दा विछोड़ा, पुत्रां दा विछोड़ा, धन संपदा दा विछोड़ा, प्रभुता दा विछोड़ा या प्रभु दा विछोड़ा, खुदा दा विछोड़ा, तड़पाएगा, पीड़ा होगी, समा लंबा हो जाएगा। फरीदा राती वड़ियां, रात बहुत लंबी हो गई, क्यों रात ते अपने ढंग नाल चल रही है नहीं, ये भी मैर्ज कर दें। हर एक मनुख दे मानसिक तल ते दिन ते रात अलग अलग चल रही है, ये भी मैर्ज कर दें। जिस ढंग नाल एक मनुख दा दिन लंघे अज, दूजे दा उसे ढंग नाल लंघे होवे जरूरी नहीं। एक ढंग नाल किसे दे रात बतीत होई है, सारिया दी उसे ढंग नाल बतीत होई होवे कतई ही नहीं, ऐसा बिल्कुल नहीं है। दुख दे च समा लंबा हो जांदा है। बाबा फरीद ने तो इतना कह देता है, रात लंबी हो गई ਪਰ ਹੁਣ ਪੁੱਛੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਰੱਬੀ ਵਿਛੋੜੇ ਚ ਜਦ ਮਨ ਤੜਪਦਾ ਤੇ ਦਿਨ ਤੇ ਰਾਤ ਕਿਤਨੀ ਲੰਬੀ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਹੋ ਗਏ, ਨਹੀਂ ਲੰਘਦੇ। ਚਾਰ ਯੁੱਗ ਕਮ ਸੇ ਕਮ ਸੱਤ ਸਾਢੇ ਸੱਤ ਲੱਖ ਸਾਲ, ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਰਾਤ ਆਈ ਹੈ ਕਿ ਕਿਤਨੇ ਯੁਗਾਂ ਵਰਗੀ ਹੈ, ਕਹੀ ਨਹੀਂ ਸਕਦੇ, ਨਹੀਂ ਲੰਘਦੇ। ਦੁੱਖ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਈਸ਼ਵਰ ਕਿਸੇ ਨੂੰ ਪੀੜਾ ਨਾ ਦੇਵੇ, ਔਰ ਮੈਂ ਇਹ ਅਰਜ਼ ਕਰਾਂ, ਸਾਰੇ ਸੁੱਖ ਭੁੱਲ ਜਾਂਦੇ ਨੇ, ਪੀੜਾ ਨਹੀਂ ਭੁੱਲਦੀ। ਇਸ ਵਾਸਤੇ ਸੰਸਕ੍ਰਿਤ ਵਿੱਚ ਬੜਾ ਸੋਹਣਾ ਸ਼ਬਦ ਹੈ ਵੇਦਨਾ। ਵੇਦ ਗਿਆਨ, ਵੇਦਨਾ ਗਿਆਨ। ਲੇਕਿਨ ਆਪਦੀ ਗਿਆਤ ਲਈ ਅਰਜ਼ ਕਰਾਂ, ਵੇਦਨਾ ਦੇ ਅਰਥ ਨੇ ਦਰਦ, ਪੀੜਾ। ਐਸੀ ਵੇਦਨ ਉਪਜ ਭਰੀ, ਉਪਜ ਖਰੀ ਭਈ, ਵਾਕਾ ਔਖਦ ਨਾਈ, ਵੇਦਨ ਗਿਆਨ ਵੇਦਨ ਪੀੜਾ। ਹੈਰਾਨਗੀ ਦੀ ਗੱਲ, ਇੱਕ ਸ਼ਬਦ ਦੇ ਦੋ ਅਰਥ ਕਿਉਂ? ਔਰ ਦੋ ਅਰਥ ਵੀ ਜ਼ਮੀਨ ਆਸਮਾਨ ਦਾ ਫਾਸਲਾ ਰੱਖਦੇ ਨੇ। ਐਸੀ ਵੇਦਨ, ਵੇਦਨਾ, ਦੁਖੀਆ ਦਰਦ ਘਣੇ, ਵੇਦਨ ਜਾਣੇ ਤੂੰ ਧਣੀ। ਦੱਖਣੇ ਮਹੱਲਾ ਪੰਜਵਾਂ। ਸਾਡੀ ਵੇਦਨ ਤੂੰ ਜਾਣਦਾ। ਹੁਣ ਵੇਦਨ ਦੇ ਅਰਥ ਗਿਆਨ, ਵੇਦਨ ਦੇ ਅਰਥ ਪੀੜਾ। ਇੱਕੋ ਸ਼ਬਦ ਦੇ ਦੋ ਅਰਥ ਕਿਉਂ ਨੇ, ਔਰ ਇੱਕੋ ਹੀ ਵਕਤ ਦੋ ਅਰਥ ਕਰਨੇ ਪੈਣਗੇ? ਕਾਰਨ, ਮਨੁੱਖ ਨੂੰ ਗਿਆਨ ਪੀੜਾ ਦਾ ਹੀ ਆਉਂਦਾ ਹੈ। ਦੇਖੋ, ਇੱਕ ਦੰਦ ਦੁੱਖ ਹੈ, ਤਾਂ ਸਾਰਾ ਧਿਆਨ ਮਨੁੱਖ ਦਾ ਉਸੇ ਹੀ ਦੰਦ ਦੇ ਚ ਆਉਂਦਾ ਹੈ, ਤੇ ਜਿੱਥੇ ਧਿਆਨ ਹੋਵੇਗਾ ਉੱਥੇ ਹੀ ਗਿਆਨ ਹੈ, ਕੁਦਰਤੀ ਗੱਲ। ਉਸਦੀ ਗਹਿਰਾਈ ਚ ਮਨੁੱਖ ਜਾਂਦਾ, ਤੇ ਸਾਰਾ ਗਿਆਨ ਉਸ ਦੰਦ ਦੇ ਆਲੇ ਦੁਆਲੇ ਪਰਕਰਮਾ ਪਿਆ ਕਰਦਾ। ਵੇਦਨ ਪੀੜਾ, ਵੇਦਨ ਗਿਆਨ ਪੀੜਾ ਦਾ ਹੀ ਗਿਆਨ ਆਉਂਦਾ ਹੈ। ਸੁੱਖ ਤੇ ਭੁੱਲ ਜਾਂਦੇ ਨੇ, ਆਏ ਤੇ ਚਲੇ ਗਏ। ਵੇਦਨ ਪੀੜਾ ਚਲੀ ਵੀ ਜਾਏ ਤਾਂ ਪੀੜਾ ਦਾ ਗਿਆਨ ਬਣਿਆ ਰਹਿੰਦਾ ਹੈ, ਪੀੜਾ ਵਿੱਚ ਬਾਰ ਬਾਰ ਧਿਆਨ ਜਾਂਦਾ ਹੈ। ਅੱਗੇ ਪਿੱਛੇ ਤਾਂ ਸਿਰ ਦਾ ਪਤਾ ਵੀ ਨਹੀਂ ਚੱਲਦਾ, ਮੱਥੇ ਦਾ ਪਤਾ ਵੀ ਨਹੀਂ ਚੱਲਦਾ ਹੈ ਵੀ ਸਹੀ ਕਿ ਨਹੀਂ, ਪਰ ਜਦ ਕਦੀ ਦੁੱਖਦਾ ਹੈ, ਪੀੜ ਹੋਵੇ, ਤਾਂ ਇੰਜ ਲੱਗਦਾ ਜਿਵੇਂ ਬਸ ਮੈਂ ਮੱਥਾ ਹੀ ਹਾਂ, ਹੋਰ ਕੁਝ ਹਾਂ ਹੀ ਨਹੀਂ। ਪੀੜ, ਦਰਦ, ਜਿੱਥੇ ਦਰਦ ਹੈ ਧਿਆਨ ਉੱਥੇ ਹੈ, ਔਰ ਉਸੇ ਦਾ ਹੀ ਮਨੁੱਖ ਨੂੰ ਗਿਆਨ ਹੁੰਦਾ ਹੈ। ਅੱਗੇ ਪਿੱਛੇ ਅੱਖਾਂ ਦਾ ਪਤਾ ਹੀ ਨਹੀਂ ਚੱਲਦਾ ਹੈਨ ਵੀ ਸਹੀ ਕਿ ਨਹੀਂ, ਪਰ ਜਦ ਕਦੀ ਦੁਖਣੀ ਆ ਜਾਣ, ਫਿਰ ਸਾਰਾ ਧਿਆਨ ਅੱਖਾਂ ਦੇ ਵਿੱਚ। ਅੱਗੇ ਪਿੱਛੇ ਤੇ ਕਤਈ ਖਿਆਲ ਨਹੀਂ ਆਉਂਦਾ ਕਿ ਮੇਰੇ ਕੰਨ ਵੀ ਹੈਨ ਕਿ ਨਹੀਂ, ਕਦੀ ਇੱਕ ਕੰਨ ਦੁੱਖ ਹੈ, ਤਾਂ ਸਾਰਾ ਧਿਆਨ ਸਾਰਾ ਗਿਆਨ ਉਸ ਕੰਨ ਦੇ ਆਲੇ ਦੁਆਲੇ ਪਰਿਕਰਮਾ ਕਰਦਾ। ਵੇਦਨ ਪੀੜਾ, ਵੇਦਨ ਗਿਆਨ। ਦਰਅਸਲ ਗਿਆਨ ਤੇ ਧਿਆਨ ਜਿੱਥੇ ਪੀੜਾ ਹੈ ਉੱਥੇ ਟਿਕ ਜਾਂਦੇ ਨੇ, ਜਾਂ ਇੰਜ ਕਹਿ ਲਓ, ਮਨੁੱਖ ਦੀ ਪੀੜਾ ਹੀ ਕਿਸੇ ਗਿਆਨ ਨੂੰ ਜਨਮ ਦਿੰਦੀ ਹੈ, ਮਨੁੱਖ ਦਾ ਦਰਦ ਹੀ ਧਿਆਨ ਨੂੰ ਖਿੱਚਦਾ ਹੈ। ਔਰ ਮਨੁੱਖ ਕੋਲ ਜਿਤਨਾ ਗਿਆਨ ਪੀੜਾ ਦਾ ਹੈ, ਦਰਦ ਦਾ ਹੈ, ਸੁੱਖ ਦਾ ਨਹੀਂ, ਤੂੰ ਕਿਸੇ ਕੋਲੋਂ ਵੀ ਥੋੜੀ ਜਿਹੀ ਗਠੜੀ ਖੋਲ੍ਹ ਕੇ ਵੇਖੀ ਹੈ, ਯਕੀਨ ਜਾਣੋ ਆਪਣੇ ਦੁੱਖਾਂ ਦੀ ਪੰਡ ਬਿਆਨ ਕਰੇਗਾ, ਸੁੱਖ ਉਸ ਨੂੰ ਭੁੱਲ ਗਏ ਨੇ, ਚੇਤਾ ਹੀ ਨਹੀਂ, ਦੁੱਖ ਯਾਦ ਨੇ। ਔਰ ਮਹਾਰਾਜ ਤਾਂ ਹੀ ਕਹਿੰਦੇ ਨੇ, ਕਿਸ ਪੇ ਖੋਲੋਂ ਗੰਠੜੀ, ਦੁਖੀ ਭਰ ਆਇਆ। ਮੈਂ ਆਪਣੇ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲਾਂ, ਕਿਉਂਕਿ ਮੈਂ ਖੋਲਣ ਲੱਗਦਾ ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਹਰ ਇੱਕ ਮਨੁੱਖ ਨੇ ਦੁੱਖ ਸੰਭਾਲ ਕੇ ਰੱਖੇ ਹਨ, ਕਿਉਂ? ਪੀੜਾ ਦੇ ਚ ਧਿਆਨ ਚਲਾ ਜਾਂਦਾ ਔਰ ਗਿਆਨ ਉਸ ਦਾ ਆਉਂਦਾ। ਸੁੱਖ ਦੇ ਚ ਨਾ ਧਿਆਨ ਜਾਂਦਾ ਨਾ ਉਸ ਦਾ ਗਿਆਨ, ਆਇਆ ਸੁੱਖ ਦੇ ਚ ਜੀ ਲੈ, ਸੁੱਖ ਚਲਾ ਗਿਆ। ਪਰ ਦੁੱਖ ਦੇ ਚ ਧਿਆਨ ਗਹਿਰਾ ਜੁੜਦਾ ਹੈ ਔਰ ਦੁੱਖ ਦਾ ਗਿਆਨ ਬੜਾ ਗਹਿਰਾ ਪ੍ਰਾਪਤ ਆਉਂਦਾ ਹੈ। ਰੋਗੀ ਮਨੁੱਖ ਜਿਤਨੀ ਰੋਗ ਦੀ ਵਿਆਖਿਆ ਕਰਦੇ ਨੇ ਇਤਨੇ ਤੰਦਰੁਸਤ ਬੰਦੇ ਨੂੰ ਰੋਗ ਦਾ ਕੱਖ ਵੀ ਨਹੀਂ ਪਤਾ ਔਰ ਤੰਦਰੁਸਤ ਬੰਦੇ ਨੂੰ ਤੰਦਰੁਸਤੀ ਦਾ ਵੀ ਨਹੀਂ ਪਤਾ। ਤੰਦਰੁਸਤ ਬੰਦੇ ਕੋਈ ਤੰਦਰੁਸਤੀ ਦੀ ਵਿਆਖਿਆ ਕਰਦੇ ਨੇ, ਰੋਗੀ ਮਨੁੱਖ ਰੋਗੀ ਦੀ ਵਿਆਖਿਆ ਕਰਦੇ ਨੇ ਰੋਗਾਂ ਦੀ ਦਵਾਈਆਂ ਦੀ। ਔਰ ਯਕੀਨ ਜਾਣੋ ਉਸ ਨੂੰ ਰੋਗੀ ਸਮਝ ਲੈਣਾ, ਜਿਹੜਾ ਜਿੱਥੇ ਬੈਠੇ ਰੋਗਾਂ ਦੀ ਵਿਆਖਿਆ ਕਰੇ ਸਮਝ ਲੈਣਾ ਪੰਜ ਸੱਤ ਰੋਗ ਇਸ ਨੂੰ ਕੁਝ ਨਾ ਕੁਝ ਤਹਿਣ, ਵਰਨਾ ਇਤਨੀ ਵਿਆਖਿਆ ਕਿਉਂ ਕਰਦਾ ਹੈ, ਇਤਨਾ ਗਿਆਨ ਇਸ ਦੇ ਕੋਲ ਕਿਉਂ ਹੈ ਰੋਗਾਂ ਦਾ, ਪੀੜਾ ਦਾ ਇਤਨਾ ਗਿਆਨ ਹੈ, ਦਰਦ ਦਾ ਇਤਨਾ ਗਿਆਨ ਹੈ, ਇਹ ਰੋਗੀ ਹੈ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਧਿਆਨ ਗਿਆਨ ਜਿੱਥੇ ਦਰਦ ਹੈ ਉੱਥੇ ਹੀ ਰਹਿੰਦਾ ਹੈ। ਪੀੜਾ ਦੇ ਚ ਦਰਦ ਦੇ ਚ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ, ਚਾਹੇ ਤੰਦਰੁਸਤੀ ਦਾ ਵਿਛੋੜਾ, ਚਾਹੇ ਪ੍ਰਭਤਾ ਦਾ ਵਿਛੋੜਾ, ਚਾਹੇ ਧਨ ਦਾ ਵਿਛੋੜਾ, ਸੰਪਦਾ ਦਾ ਵਿਛੋੜਾ, ਵਤਨ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਪੁੱਤਰਾਂ ਦਾ ਵਿਛੋੜਾ, ਪ੍ਰਭੂ ਦਾ ਵਿਛੋੜਾ, ਵਿਛੋੜਾ ਅਗਰ ਬਹੁਤ ਗਹਿਰੇ ਰੂਪ ਦੇ ਚ ਮਹਿਸੂਸ ਹੋ ਰਿਹਾ ਹੈ ਤਾਂ ਇੱਕ ਮਿੰਟ ਇੱਕ ਦਿਨ ਵਰਗਾ ਹੋ ਜਾਏਗਾ, ਇੱਕ ਦਿਨ ਕਈ ਸਾਲਾਂ ਵਰਗਾ। ਚਾਰ ਪਹਿਰ ਚੌ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ। ਗੁਰੂ ਅਰਜਨ ਦੇਵ ਜੀ, ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਹੋ ਗਏ, ਨਹੀਂ ਲੰਘਦੇ। ਰਾਤ ਆਈਏ ਕਿਤਨੇ ਯੁਗਾਂ ਵਰਗੀ ਹੈ, ਮਹਾਰਾਜ ਕਹਿੰਦੇ ਨੇ ਮੈਂ ਬਿਆਨ ਨਹੀਂ ਕਰ ਸਕਦਾ। ਇੱਕ ਘੜੀ ਦਿਨਸ ਮੁਖ ਬਹੁਤ ਦਿਹਾੜ ਹੈ, ਮਨ ਨਾ ਰਹੇ ਕੈਸੇ ਮਿਲੋ ਪਿਆਰ। ਇੱਕ ਘੜੀ ਕਈ ਦਿਨਾਂ ਵਰਗੀ ਹੈ, ਨਹੀਂ ਲੰਘਦੀ। ਦਿਨ ਰਾਤ ਦੀਆਂ ਘੜੀਆਂ ਸੱਠ ਨੇ, ਗਿਣਤੀ ਇਸ ਤਰ੍ਹਾਂ ਕੀਤੀ, ਅੱਠ ਪੈਰ ਸੱਠ ਘੜੀਆਂ। ਇੱਕ ਘੜੀ ਮਹਾਰਾਜ ਕਹਿੰਦੇ ਨੇ ਕਈ ਦਿਨਾਂ ਵਰਗੀ ਹੈ, ਨਹੀਂ ਲੰਘਦੀ, ਨਹੀਂ ਗੁਜ਼ਰਦੀ। ਪੀੜਾ ਦੇ ਚ ਦੁੱਖ ਦੇ ਚ ਸੰਤਾਪ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ, ਰਸ ਦੇ ਚ ਖੇੜੇ ਦੇ ਚ ਖੁਸ਼ੀ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ। ਬੰਦਾ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਚਲਾ ਗਿਆ, ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ। ਨਹੀਂ, ਐਸਾ ਨਹੀਂ ਹੈ। ਦਿਨ ਵੀ ਆਪਣੀ ਚਾਲ ਨਾਲ ਚਲੇ, ਰਾਤ ਵੀ ਆਪਣੀ ਚਾਲ ਨਾਲ ਚਲੀ ਹੈ, ਪਰ ਸੁੱਖ ਨੇ ਆਨੰਦ ਨੇ ਰਸ ਨੇ ਰਾਤ ਨੂੰ ਛੋਟਾ ਕਰ ਦਿੱਤਾ ਹੈ, ਦਿਨ ਨੂੰ ਛੋਟਾ ਕਰ ਦਿੱਤਾ ਹੈ। ਦੁੱਖ ਤੇ ਪੀੜਾ ਦਿਨ ਤੇ ਰਾਤ ਨੂੰ ਵੱਡਾ ਕਰ ਦਿੰਦੀ ਹੈ। ਫਰੀਦਾ ਰਾਤੀ ਵੱਡੀਆਂ, ਬਹੁਤ ਵੱਡੀ ਹੋ ਗਈ ਹੈ, ਬਹੁਤ ਲੰਬੀ ਹੋ ਗਈ ਹੈ, ਨਹੀਂ ਲੰਘਦੀ। ਦੁੱਖ ਸਮੇਂ ਨੂੰ ਲੰਬਾ ਕਰ ਦਿੰਦਾ, ਸੁੱਖ ਸਮੇਂ ਨੂੰ ਛੋਟਾ ਕਰ ਦਿੰਦਾ, ਔਰ ਪਰਮ ਆਨੰਦ ਦੇ ਚ ਸਮਾਂ ਖੋ ਜਾਂਦਾ। ਪਰਮਾਤਮਾ ਦੀ ਦੁਨੀਆਂ ਚ ਸਮਾਂ ਨਹੀਂ ਹੈ। ਦਿਨ ਸਰੈਨ ਬੇਦ ਨਹੀਂ ਸ਼ਾਸਤਰ ਤਹਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰਤਿਸੇ ਧਿਆਵੋ ਬਾਵਰੇ ਆ ਸੰਸਾਰਾ। ਭਗਤ ਕਬੀਰ ਕਹਿੰਦੇ ਨਿਰੰਕਾਰ ਦੀ ਦੁਨੀਆਂ ਚ ਦਿਨ ਰਾਤ ਸਮਾਂ ਵਕਤ ਨਹੀਂ ਹੈ, ਇਤਨਾ ਆਨੰਦ ਸਮਾਂ ਖੋ ਗਿਆ, ਸਮਾਧੀ ਦੇ ਚ ਸਮਾਂ ਨਹੀਂ ਆਉਂਦਾ। ਜਦ ਕੋਈ ਫਕੀਰ ਹਲੂਲ ਕਰ ਜਾਂਦਾ ਸਮਾਧੀ ਦੇ ਚਲਾ ਜਾਂਦਾ ਵਕਤ ਖੋ ਜਾਂਦਾ। ਇਤਨਾ ਰਸ ਇਤਨਾ ਆਨੰਦ ਸਮਾਂ ਖਤਮ। ਅਸੀਂ ਕਈ ਦਫਾ ਦੇਖਦਾ, ਉਸ ਦਿਨ ਮੈਂ ਅਰਜ਼ ਕੀਤੀ ਸੀ, ਲੋਕੀ ਕਹਿ ਦਿੰਦੇ ਨੇ ਸੰਗੀਤਕਾਰ ਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ, ਸਮਾਂ ਤੇ ਰੁਕ ਗਿਆ। ਉਸਦੀ ਗਾਇਕੀ, ਉਸਦੇ ਗਾਣ ਦਾ ਢੰਗ, ਉਸਦੀ ਲਵਲੀਨਤਾ, ਉਸਦੀ ਇਕਾਗਰਤਾ, ਸਰੋਤਿਆਂ ਦੀ ਇਕਾਗਰਤਾ ਬਣ ਗਈ। ਉਸਦੇ ਦੋ ਘੰਟੇ ਗਾਣ ਦੇ ਇੰਜ ਬਤੀਤ ਹੋਵੇ ਜੈਸੇ ਦੋ ਮਿੰਟ, ਬਈ ਇਸਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ। ਰਸ ਦੇ ਚ ਸੁਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ, ਬੇਰਸੀ ਦੇ ਚ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ, ਤੇ ਪਰਮ ਆਨੰਦ ਦੇ ਸਮਾਂ ਖੋ ਜਾਂਦਾ ਹੈ। ਸਮਾਂ ਹੁੰਦਾ ਹੀ ਨਹੀਂ, ਸਮਾਧੀ ਦੇ ਸਮਾਂ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਾਂ, ਜੋ ਮਨੁੱਖ ਜਿਤਨਾ ਆਨੰਦ ਦੇ ਜੀਣ ਵਾਲਾ ਹੋਵੇਗਾ ਉਸਦੀ ਦੁਨੀਆਂ ਚ ਉਤਨਾ ਹੀ ਸਮਾਂ ਖੋ ਜਾਏਗਾ। ਜੋ ਜਿਤਨਾ ਬੇਚੈਨ ਤੇ ਦੁਖੀ ਹੋਵੇਗਾ ਇੱਕ ਮਿੰਟ ਉਤਨਾ ਹੀ ਭਾਰੂ ਹੋਵੇਗਾ ਉਸਤੇ। ਇੱਕ ਮਿੰਟ ਪਤਾ ਨਹੀਂ ਕਿਤਨੇ ਘੰਟਿਆਂ ਵਰਗਾ, ਔਰ ਇੱਕ ਘੰਟਾ ਪਤਾ ਨਹੀਂ ਕਿਤਨੇ ਦਿਨਾਂ ਵਰਗਾ ਤੇ ਕਿਤਨੇ ਯੁਗਾਂ ਵਰਗਾ, ਅਗਰ ਇਸ ਤਰ੍ਹਾਂ ਦਾ ਦੁਖੀ ਮਨੁੱਖ ਸਮਾਂ ਉਸ ਤੇ ਬੋਝ ਬਣ ਜਾਏ, ਕਾਲ ਉਸ ਤੇ ਬੋਝ ਬਣ ਜਾਏ, ਭਾਰ ਬਣ ਜਾਏ, ਉਹਨੂੰ ਭੁਲਾਉਣ ਵਾਸਤੇ ਆਪਣੇ ਆਪ ਨੂੰ ਬਿਜ਼ੀ ਰੱਖੇਗਾ, ਮਸਰੂਫ ਰੱਖੇਗਾ, ਕੋਈ ਮਨੋਰੰਜਨ ਚਾਹੀਦਾ ਜਾਂ ਵੱਧ ਤੋਂ ਵੱਧ ਚਲੋ ਕੋਈ ਨਸ਼ਾ ਚਾਹੀਦਾ, ਭੁਲਾਈਏ, ਕੁਛ ਨਾ ਕੁਛ ਤੇ ਕਰੇਗਾ। ਮਹਾਰਾਜ ਕਹਿੰਦੇ ਨੇ ਉਸ ਦੀ ਦੁਨੀਆਂ ਚ ਉਹ ਜੋ ਪਰਮਾਤਮਾ ਸਮਾਂ ਵੀ ਨਹੀਂ ਹੈ, ਵਕਤ ਨਹੀਂ ਹੈ। ਔਰ ਕਿਧਰੇ ਐਸਾ ਨਾ ਸਮਝ ਲਓ ਕਿ ਉਹ ਕਲਪਨਾ ਮਾਤਰ ਹੈ, ਨਹੀਂ, ਮੂਰਤ ਅਕਾਲ ਮੂਰਤ ਮੂਰਤੀਮਾਨ ਹੈ, ਉਸਦਾ ਵਜੂਦ ਹੈ, ਉਹਦੀ ਹਸਤੀ ਹੈ। ਤੇ ਜੇ ਮੂਰਤੀਮਾਨ ਹੈ ਤੇ ਇਸ ਮੂਰਤੀ ਨੂੰ ਫਿਰ ਕਿਸੇ ਨੇ ਘੜਿਆ ਹੋਵੇਗਾ, ਬਣਾਇਆ ਹੋਵੇਗਾ। ਸਾਹਿਬ ਇਕਦਮ ਕਹਿੰਦੇ ਨੇ ਅਜੋ ਨਹੀਂ, ਜਮਿਆ ਨਹੀਂ ਹੈ, ਕਿਸੇ ਨੇ ਬਣਾਇਆ ਨਹੀਂ ਹੈ। ਫਿਰ ਕਿਸ ਤਰ੍ਹਾਂ ਸੈਭੰ ਸਵੈਮ ਭੂ, ਆਪਣੇ ਆਪ ਤੋਂ ਆਪ ਭੂ ਹੋਇਆ, ਪ੍ਰਗਟ ਹੋਇਆ। ਤੋ ਇੱਥੇ ਤੱਕ ਇਸ ਤਰ੍ਹਾਂ ਸਤਿਗੁਰ ਨੇ ਵਜ਼ਾਹਤ ਕੀਤੀ ਹੈ, ਉਹ ਇੱਕ ਓਅੰਕਾਰ ਹੈ, ਉਹ ਇੱਕ ਸੱਤ ਹੈ, ਉਹ ਇੱਕ ਨਾਮ ਵਾਲਾ, ਇੱਕ ਕਰਤਾ ਹੈ, ਔਰ ਇੱਕ ਉਹ ਪੁਰਖ ਹੈ, ਪੂਰਿਆ ਹੋਇਆ। ਉਹ ਇੱਕ ਭੈ ਤੋਂ ਰਹਿਤ ਹੈ, ਵਹਿਰ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਮੂਰਤੀਮਾਨ ਹੈ, ਜਨਮ ਤੋਂ ਰਹਿਤ ਹੈ, ਅਜੋ ਨੇ। ਔਰ ਉਹ ਇੱਕ ਸਵੈਭੂ ਹੈ, ਆਪਣੀ ਸਾਜਨਾ ਉਸਨੇ ਆਪ ਕੀਤੀ ਹੈ, ਸੈਭੰ। ਔਰ ਉਹ ਜੋ ਇੱਕ ਹੈ ਗੁਰੂ ਹੈ, ਉਹ ਜੋ ਇੱਕ ਹੈ ਪ੍ਰਸਾਦ ਹੈ। ਗੁਰੂ ਜੋ ਸੱਚ ਦੀ ਪ੍ਰੇਰਣਾ ਦੇਵੇ, ਗੁਰੂ ਜੋ ਸੱਚ ਦਾ ਪ੍ਰਕਾਸ਼ ਕਰੇ, ਗੁਰੂ ਜੋ ਝੂਠ ਦੇ ਅੰਧੇਰੇ ਨੂੰ ਤੋੜੇ, ਗੁਰੂ ਜੋ ਅਗਿਆਨਤਾ ਨੂੰ ਮਿਟਾਵੇ। ਤੇ ਤੁਸੀਂ ਹੁਣ ਇੱਥੇ ਪ੍ਰਸ਼ਨ ਕਰ ਸਕਦੇ ਹੋ, ਬਈ ਉਹ ਪਰਮਾਤਮਾ ਅਗਰ ਗੁਰੂ ਹੈ, ਕਿਸ ਤਰ੍ਹਾਂ ਅਗਿਆਨ ਮਿਟਾਉਂਦਾ ਹੈ, ਕਿਵੇਂ ਅਗਿਆਨ ਮਿਟਾਉਂਦਾ ਹੈ ਗੁਰੂ ਬਣ ਕੇ? ਪਰ ਹੁਣ ਅਗਰ ਇਸ ਤਰ੍ਹਾਂ ਮੰਨਦੇ ਹਾਂ ਗੁਰੂ ਬਣ ਕੇ ਉਹ ਗਿਆਨ ਮਿਟਾਉਂਦਾ, ਤਾਂ ਗੁਰੂ ਕੋਈ ਹੋਰ, ਪਰਮਾਤਮਾ ਕੋਈ ਹੋਰ ਨਹੀਂ, ਗੁਰੂ ਉਹੀ ਹੈ, ਉਹ ਇੱਕ ਗੁਰੂ ਹੈ। ਚਲੋ ਇਹ ਪ੍ਰਸ਼ਨ ਪੈਦਾ ਕਰੀਏ, ਖੜਾ ਕਰੀਏ ਆਪ ਹੀ। ਧਾਰਮਿਕ ਮੰਦਿਰ, ਧਾਰਮਿਕ ਗ੍ਰੰਥ ਔਰ ਧਾਰਮਿਕ ਰਹਿਬਰੀ ਪੁਰਸ਼ਾਂ ਦਾ ਇਤਿਹਾਸ ਕੋਈ ਬਹੁਤ ਲੰਬਾ ਨਹੀਂ ਹੈ। 5000 ਸਾਲ ਪਹਿਲੇ ਸ੍ਰੀ ਰਾਮ ਨਹੀਂ ਸਨ, 3500 ਸਾਲ ਪਹਿਲੇ ਸ੍ਰੀ ਕ੍ਰਿਸ਼ਨ ਨਹੀਂ ਸਨ, 2500 ਸਾਲ ਪਹਿਲੇ ਮਹਾਤਮਾ ਬੁੱਧ ਨਹੀਂ ਸੀ, ਔਰ 2500 ਸਾਲ ਪਹਿਲੇ ਸਵਾਮੀ ਮਹਾਵੀਰ ਵੀ ਨਹੀਂ ਸੀ, 2000 ਸਾਲ ਪਹਿਲੇ ਈਸਾ ਵੀ ਨਹੀਂ ਸੀ। ਗਾਲਬਨ 1450 ਸਾਲ ਪਹਿਲੇ ਮੁਹੰਮਦ ਸਾਹਿਬ ਵੀ ਨਹੀਂ ਸਨ, 525 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਨਹੀਂ ਸਨ, ਇਸ ਰੂਪ ਵਿੱਚ ਨਹੀਂ ਸਨ। ਇਹ ਇਤਿਹਾਸ ਕੋਈ ਬਹੁਤ ਲੰਬਾ ਨਹੀਂ ਹੈ। 3000 ਸਾਲ ਪਹਿਲੇ ਸਨਾਤਨੀ ਮੰਦਿਰ ਨਹੀਂ ਸਨ, ਬਿਲਕੁਲ ਨਹੀਂ ਸਨ, 2000 ਸਾਲ ਪਹਿਲੇ ਬੋਧ ਮੱਠ ਨਹੀਂ ਸਨ। ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਇਹ ਮੱਠਾਂ ਦਾ ਸਿਲਸਿਲਾ ਸ਼ੁਰੂ ਹੋਇਆ, ਔਰ ਗਾਲਬਨ 1800 ਸਾਲ ਪਹਿਲੇ, 1850 ਸਾਲ ਪਹਿਲੇ ਇਹ ਚਰਚ ਨਹੀਂ ਸਨ, ਇਹ ਵੀ ਮੈਂ ਅਰਜ਼ ਕਰਦੇ ਹਾਂ। 1300 ਸਾਲ ਪਹਿਲੇ ਮਸਜਿਦਾਂ ਨਹੀਂ ਸਨ, ਬਿਲਕੁਲ ਨਹੀਂ ਸਨ, ਤੇ 450 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ, ਬਿਲਕੁਲ ਨਹੀਂ ਸਨ, ਇੱਕ ਵੀ ਨਹੀਂ ਸੀ ਕਿਧਰੇ। ਹੋਰ ਮੈਂ ਅਰਜ਼ ਕਰਾਂ, 5000 ਸਾਲ ਪਹਿਲੇ ਵੇਦ ਨਹੀਂ ਸਨ, ਬਿਲਕੁਲ ਨਹੀਂ ਸਨ, 3500 ਸਾਲ ਪਹਿਲੇ ਗੀਤਾ ਨਹੀਂ ਸੀ, ਉੱਕੀ ਨਹੀਂ ਸੀ, 2000 ਸਾਲ ਪਹਿਲੇ ਧੰਮਪਦ ਮਹਾਤਮਾ ਬੁੱਧ ਦਾ ਗ੍ਰੰਥ ਨਹੀਂ ਸੀ, महात्मा बुद्ध तो 500 साल बाद दिच लिखा गया है। लंका दिच बोध भिक्षु कट्ठे होए ते सारिया ने फैसला किया कि महात्मा बुद्ध का जो उपदेश ते संदेश जो बोल सन वो ते खोंदे जा रहे बोलते जा रहे सी, और किधरे ऐसा ना होवे सच्चाई बुलदे जाइए ते कुछ एवं खामा खा होर विचे जुड़ जाए तो लिखती रूप देइए। तो धम्मपद लंका दे लिखा गया, श्री लंका दे बोध भिक्षु कट्ठे होके उन्होंने लिखा। महात्मा बुद्ध तो 500 साल बाद 2000 साल पहले धम्मपद नहीं सी, 1500 साल पहले बाइबल नहीं सी, ईसा तो 500 साल बाद लिखी गई है, ईसा ने नहीं लिखी। और इसे तरीके दे नाल गालबन 1300 साल पहले कुरान शरीफ नहीं सी, उकी नहीं सी, 460 साल पहले गालबन धन गुरु ग्रंथ साहब जी महाराज का यह रूप नहीं सी जो असी अज दर्शन करते हैं ते देखते हैं, ते नहीं सी, बिल्कुल नहीं सी। तो फिर हुण मन लईए कि धर्म का इतिहास ते कोई बहुत पुराना नहीं, वध तो वध 5000 साल पहले, क्योंकि वेद जैसे कहिंदे ने हिंदू वेद सब तो पुराने ने भारत देश, सिख कह सकते ने धन गुरु ग्रंथ साहब जी सब तो नवे ने। जैसे मिडल ईस्ट देश कहा जाता है यहूदी धर्म सब तो पुराना धर्म है, और बड़े मान नाल आख्या जाता है इस्लाम नवा धर्म है, अखीरला धर्म है, नवा है। यहूदियां नूं इस गल ते मान, असी घट तो घट 3000 साल पुराने हैं, आदि धर्म है साडा, पुराना है, तालमूद पुरानी है सब तो पहले। पर मुसलमान कहने नहीं, सब तो आखिरी पैगंबर मोहम्मद साहब, अखीरली किताब कुरान शरीफ, सब तो नवा धर्म इस्लाम। हिंदुस्तान दे सनातन दे अखरी अर्थ ने पुराना, सनातन मत पुराना मत, सनातन दे अखरी अर्थ यही ने और कुछ भी नहीं है, सनातन पुराना पुराना आदि। सब तो पुराना मत धर्म सनातन हिंदू मत माननल कहते हैं, वेद 5000 साल पुराने ने। सिख कह देंदे ने सब तो नवा धर्म गुरमत सिख मत, ए अपने इस ढंग दे कहने। ते चलो 3000 साल दा दावा ते 5000 साल दा दावा मन लईए, तो 5000 साल पिछे धर्म नहीं सी, फिर कोई रब दी होंद नहीं सी, कोई भगत नहीं सन, क्योंकि वेद ते है नहीं सन, धम्मपद भी नहीं सी, गीता भी नहीं सी, बाइबल भी नहीं सी, कुरान शरीफ भी नहीं सी, अंजील भी नहीं सी, तालमूद भी नहीं सी, गुरु ग्रंथ साहब जी महाराज की रूपरेखा भी नहीं सी, गुरुद्वारे भी नहीं सन, मस्जिदां भी नहीं सन, चर्च भी नहीं सन, बौद्ध मठ भी नहीं सन, जैन मंदिर भी नहीं सन, सनातनी मंदिर भी नहीं सन। ये इतिहास कोई बहुत पुराना नहीं है। मैं जब अपने ढंग नाल इस नूं वाचण दी ते खोजण दी कोशिश की थी, हैरान एक दिन किधरे ख्याल पैदा होया कि पहला भगत जमीन ते कौन होवेगा, एवें ख्याल आया मैनू। तो इस ख्याल ने मैनू इतना हैरान कर दिता, धार्मिक इतिहास 5000 साल तो ते कोई पुराना है ही नहीं, है ही नहीं। तो कम से कम मन लईए 5000 साल पहले कोई भगत गुणी ज्ञानी संत महात्मा है ही नहीं सी, क्योंकि है ही नहीं, कोई लिखती नहीं मिलता, कोई प्रूफ नहीं, नहीं कोई सबूत नहीं, नहीं। ਡਾਕਟਰ ਰਾਧਾ ਕਿਸ਼ਨ ਕਹਿੰਦੇ ਨੇ ਘੱਟ ਤੋਂ ਘੱਟ ਵੇਦ 5000 ਸਾਲ ਪੁਰਾਣੇ ਨੇ, ਔਰ ਇਸ ਤਰ੍ਹਾਂ ਹੀ ਅੱਜ ਦੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਸੰਪਾਦਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ ਘੱਟ ਤੋਂ ਘੱਟ 460 ਸਾਲ, ਇਤਨਾ ਹੀ ਅਰਸਾ ਬਣਦਾ, ਜ਼ਿਆਦਾ ਨਹੀਂ। ਤਾਂ ਹੁਣ ਮੰਨ ਲਈਏ 5000 ਸਾਲ ਪਿੱਛੇ ਧਰਮ ਨਹੀਂ ਸੀ, ਤੇ ਮਿਡਲ ਈਸਟ ਦੇ ਚ ਮੰਨ ਲਈਏ 3000 ਸਾਲ ਪਹਿਲੇ ਕੋਈ ਧਰਮ ਨਹੀਂ ਸੀ, ਕਿਉਂਕਿ ਮੂਸਾ ਇਸ ਤੋਂ ਪਹਿਲੇ ਤੇ ਕੋਈ ਲਿਖਤ ਮਿਲਦੀ ਨਹੀਂ, ਤਾਲਮੂਦ ਤੋਂ ਕੋਈ ਪੁਰਾਣਾ ਧਰਮ ਗ੍ਰੰਥ ਮਿਲਦਾ ਨਹੀਂ, ਕੁਰਾਨ ਸ਼ਰੀਫ ਨਵੀਂ, ਤਾਲਮੂਦ ਪੁਰਾਣੇ, ਵੇਦ ਪੁਰਾਣੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਵੇਂ। ਪਰ ਕਿਤਨੇ ਵੀ ਪੁਰਾਣੇ, 3000 ਸਾਲ ਇਸ ਬ੍ਰਹਿਮੰਡ ਨੂੰ ਬਣਿਆ ਅਰਬਾਂ ਖਰਬਾਂ ਸਾਲ ਹੋ ਗਏ, ਔਰ ਕਈ ਵਾਰ ਪਸਰਿਓ ਪਾਸਾਰਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਸਾਰਾ ਕਈ ਦਫਾ ਹੋ ਚੁੱਕਿਆ। ਹਰਨ ਭਰਨ ਜਾਂਕਾ ਨੇਤਰ ਫੋਰ, ਅੱਖ ਦੀ ਪਲਕ ਥੱਲੇ ਤੋਂ ਉੱਪਰ ਆਉਂਦੀ, ਪਤਾ ਨਹੀਂ ਕਿਤਨੀਆਂ ਪ੍ਰਿਥਵੀਆਂ ਬਣ ਰਹੀਆਂ ਨੇ, ਕਿਤਨੇ ਸੂਰਜ ਬਣ ਰਹੇ ਨੇ, ਕਿਤਨੇ ਚੰਦਰਮਾ ਬਣ ਰਹੇ ਨੇ, ਔਰ ਇਸ ਅੱਖ ਦੀ ਪਲਕ ਵਿੱਚ ਪਤਾ ਨਹੀਂ ਕਿਤਨੇ ਮਨੁੱਖ ਜਨਮ ਪੈ ਲੈਂਦੇ ਨੇ, ਔਰ ਇਸੇ ਤਰੀਕੇ ਦੇ ਨਾਲ ਕਿਤਨੇ ਜੀਵ ਜੰਤੂ ਪੈ ਆਉਂਦੇ ਨੇ, ਕਿਤਨੇ ਸੂਰਜ ਆ ਰਹੇ ਨੇ, ਇੰਨਾ ਪਸਾਰਾ। ਇਹ ਸਭ ਕੁਛ ਤੇ ਅਨਾਦਿ ਹੈ, ਤੇ ਧਰਮ ਸਿਰਫ 5000 ਸਾਲ ਪੁਰਾਣਾ ਮੰਨ ਲਈਏ। ਅਗਰ ਕਹੀਏ ਨਹੀਂ ਇਸ ਤੋਂ ਪਹਿਲੇ ਵੀ ਸੀ, ਤਾਂ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ, ਕਿਹੜੇ ਧਰਮ ਗ੍ਰੰਥ ਤੋਂ ਗਿਆਨ ਲਿਆ, ਕਿਉਂਕਿ ਧਰਮ ਗ੍ਰੰਥ ਇਹ ਤੇ ਹੈ ਨਹੀਂ ਸਨ। ਕਿਸ ਮੰਦਰ ਵਿੱਚ ਬੈਠ ਕੇ ਉਸਨੇ ਸਤਸੰਗ ਕੀਤਾ, ਕਿਉਂਕਿ ਮੰਦਰ ਮਸਜਿਦ ਚਰਚ ਗੁਰਦੁਆਰੇ ਤੇ ਹੈ ਨਹੀਂ ਸਨ। ਕਿਸ ਅਵਤਾਰੀ ਪੁਰਸ਼ ਨਾਲ ਜੁੜ ਕੇ ਉਸਨੇ ਪ੍ਰਮਾਤਮਾ ਦਾ ਸਬਕ ਲਿਆ, ਕਿਉਂਕਿ ਇਹ ਤੇ ਹੈ ਹੀ ਨਹੀਂ ਸਨ। ਮੈਂ ਫਿਰ ਦੁਹਰਾ ਦਿਆਂ, 5000 ਸਾਲ ਪਹਿਲੇ ਸ੍ਰੀ ਰਾਮ ਨਹੀਂ ਸਨ, 3500 ਸਾਲ ਪਹਿਲੇ ਸ੍ਰੀ ਕ੍ਰਿਸ਼ਨ ਨਹੀਂ ਸੀ, 2500 ਸਾਲ ਪਹਿਲੇ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਨਹੀਂ ਸਨ। ਅੰਦਾਜ਼ਨ 2000 ਸਾਲ 1996 ਚੱਲ ਰਿਹਾ, 2000 ਸਾਲ ਪਹਿਲੇ ਈਸਾ ਨਹੀਂ ਸੀ, ਔਰ ਇਸੇ ਤਰੀਕੇ ਦੇ ਨਾਲ ਗਾਲਬਨ 1450 ਸਾਲ ਪਹਿਲੇ ਮੁਹੰਮਦ ਸਾਹਿਬ ਨਹੀਂ ਸਨ, 525 ਸਾਲ ਪਹਿਲੇ ਗੁਰੂ ਨਾਨਕ ਨਹੀਂ ਸਨ। ਇਹ ਤੇ ਇਤਿਹਾਸ ਹੈ, ਇਹ ਤੇ ਸਾਰਾ ਇਤਿਹਾਸ ਸਾਡੇ ਸਾਹਮਣੇ ਹੈ। ਤੋ ਧਰਮ ਦਾ, ਰੱਬੀ ਰਸ ਦਾ ਇਤਿਹਾਸ ਵੱਧ ਤੋਂ ਵੱਧ 5000 ਸਾਲ ਦੇ ਦਾਇਰੇ ਚ ਮੰਨ ਲਈਏ, ਇਸ ਤੋਂ ਪਿੱਛੇ ਨਹੀਂ, ਕਿਉਂਕਿ ਇਸ ਤੋਂ ਪਿੱਛੇ ਧਰਮ ਦੀ ਇਹ ਰੂਪ ਰੇਖਾ ਤੇ ਹੈ ਹੀ ਕੋਈ ਨਹੀਂ, ਨਾ ਗੀਤਾ ਹੈ, ਨਾ ਵੇਦ ਨੇ, ਨਾ ਮੰਦਰ ਨੇ, ਨਾ ਮਸਜਿਦਾਂ ਨੇ, ਕੁਛ ਵੀ ਨਹੀਂ ਹੈ। ਇਸ ਦਾ ਜਵਾਬ ਧੰਨ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਅਗਰ ਇਹ ਸਭ ਕੁਛ ਨਹੀਂ ਸੀ ਤੇ ਮੰਨ ਲਈਏ, ਫਿਰ ਵੀ ਧਾਰਮਿਕ ਲੋਕ ਹੈ ਸਨ, ਵੇਦਾਂ ਤੋਂ ਪਹਿਲੇ ਪ੍ਰਹਿਲਾਦ ਹੋਇਆ ਹੈ, ਇਹ ਵੀ ਮੈਂ ਅਰਜ਼ ਕਰਾਂ, ਸਤਯੁਗ ਦੇ ਚ ਹੋਇਆ ਹੈ, ਰਾਮ ਤੋਂ ਪਹਿਲੇ ਹੋਇਆ ਹੈ, ਕ੍ਰਿਸ਼ਨ ਤੋਂ ਪਹਿਲੇ ਹੋਇਆ ਹੈ। ਧਰਮ ਗ੍ਰੰਥਾਂ ਤੋਂ, ਧਾਰਮਿਕ ਮੰਦਰਾਂ ਤੋਂ, ਔਰ ਇਹਨਾਂ ਅਵਤਾਰੀ ਪੁਰਸ਼ਾਂ ਤੋਂ ਅਗਰ ਪਹਿਲੇ ਧਰਮ ਸੀ ਤਾਂ ਪ੍ਰੇਰਣਾ ਕਿੱਥੋਂ ਲਈ, ਧਰਮ ਦੀ ਕਿੱਥੋਂ ਪ੍ਰੇਰਣਾ ਲਈ, ਸਿਕਸ਼ਾ ਕਿੱਥੋਂ ਲਈ, ਗਿਆਨ ਕਿੱਥੋਂ ਲਿਆ, ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ, ਹੇ ਸੱਚੇ, ਹੇ ਦਯਾਲੂ, ਮੈਂ ਤੇਰੀ ਸ਼ਨਾਖਤ ਤੇਰੀ ਕੁਦਰਤ ਦੇ ਚੋਂ ਕੀਤੀ ਹੈ। ਕੁਦਰਤ ਨੇ ਜ਼ਰੇ ਜ਼ਰੇ ਦਾ ਐ ਕਾਦਰ ਤੇਰਾ ਸੰਦੇਸ਼ ਦਿੱਤਾ ਹੈ। ਕੁਦਰਤ ਦੇ ਇੱਕ ਇੱਕ ਕਣ ਨੇ ਤੇਰੀ ਖਬਰ ਦਿੱਤੀ ਹੈ। ਕੁਦਰਤ ਦੇ ਇੱਕ ਇੱਕ ਹਿੱਸੇ ਨੇ ਤੇਰੀ ਤਰਫ ਮੈਨੂੰ ਪ੍ਰੇਰਿਆ। ਕੁਦਰਤ ਨਾਨਕ ਸੱਚ ਦਾ ਆਧਾਰ ਸ਼ਨਾਖਤ, ਸ਼ਨਾਖਤ ਕਹਿੰਦੇ ਨੇ ਪਹਿਚਾਣ। ਐ ਖੁਦਾ ਮੈਂ ਤੇਰੀ ਪਹਿਚਾਣ ਕੀਤੀ, ਮੈਂ ਤੈਨੂੰ ਸਮਝ ਗਿਆ, ਮੈਂ ਤੈਨੂੰ ਜਾਣ ਲਿਆ। ਕਿਸ ਤਰ੍ਹਾਂ ਜਾਣਿਆ? ਕਿਹੜੇ ਗੁਰੂ ਕੋਲ ਜਾਣਿਆ? ਕਿਸ ਧਰਮ ਗ੍ਰੰਥ ਤੋਂ ਪੜਿਆ? ਕਿਹੜੇ ਮੰਦਰ ਦੇ ਜਾ ਕੇ ਸਤਸੰਗ ਕੀਤਾ? ਨਾਨਕ ਸੱਚ ਦਾ ਆਧਾਰ ਸ਼ਨਾਖਤ ਕੁਦਰਤੀ। ਇਹ ਕਾਦਰ, ਕੁਦਰਤ ਦੇ ਪੱਤੇ ਪੱਤੇ ਵਿੱਚ ਮੈਂ ਤੇਰਾ ਗਿਆਨ ਪੜਿਆ। ਕੁਦਰਤ ਦੇ ਜ਼ਰੇ ਜ਼ਰੇ ਚੋਂ ਮੈਨੂੰ ਤੇਰੀ ਪ੍ਰੇਰਣਾ ਮਿਲੀ। ਕੁਦਰਤ ਨੇ ਹਰ ਅੰਗ ਦਾ, ਹਰ ਅੰਗ ਦੇ ਚੋਂ ਤੇਰੇ ਗੀਤ ਸੁਣਾਏ ਮੈਨੂੰ। ਮੈਂ ਤੇ ਕੁਰਬਾਨ ਜਾਂਦਾ ਇਸ ਕੁਦਰਤ ਤੋਂ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਮੈਂ ਸਦਕਿਆਂ ਇਸ ਕੁਦਰਤ ਤੋਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ। ਪੰਜਾਬੀ ਦੇ ਮਹਾਨ ਸ਼ਾਇਰ ਔਰ ਅਨੁਭਵੀ ਰੱਬੀ ਸ਼ਾਇਰ ਪਹਿਲਗਾਮ ਦੇ ਚ ਬੈਠੇ ਸਨ, ਤੇ ਜਿਨ੍ਹਾਂ ਨੇ ਕਿਧਰੇ ਪਹਿਲਗਾਮ ਦੇਖਿਆ, ਕਸ਼ਮੀਰ ਦਾ ਸਭ ਤੋਂ ਖੂਬਸੂਰਤ ਖਿੱਤਾ, ਦੋ ਦਰਿਆ ਉੱਥੇ ਆ ਕੇ ਮਿਲਦੇ ਨੇ। ਕਿਉਂਕਿ ਢਲਾਨ ਦੇ ਚ ਆਉਂਦੇ ਨੇ ਦਰਿਆ, ਤੋਂ ਬੜੀ ਰਵਾਨੀ ਹੈ, ਬੜੀ ਤੇਜ਼ੀ, ਆਵਾਜ਼ ਬੜੀ, ਇਤਨਾ ਸ਼ੋਰ ਹੈ ਕਿ ਦੋ ਬੰਦੇ ਕੋਲ ਖੜੇ ਹੋ ਕੇ ਗੱਲ ਕਰਨ ਪੱਲੇ ਕੁਛ ਨਹੀਂ ਪੈਂਦਾ, ਇਤਨਾ ਸ਼ੋਰ ਹੈ ਉਹਨਾਂ ਦੋ ਦਰਿਆਵਾਂ ਦਾ। ਦਾਸ ਨੇ ਦੋ ਤਿੰਨ ਕਿਤਾਬਾਂ ਉੱਥੇ ਹੀ ਕੰਢੇ ਤੇ ਬੈਠ ਕੇ ਲਿਖੀਆਂ ਨੇ। ਮੈਂ ਹਰ ਸਾਲ ਮਹੀਨਾ ਦੋ ਮਹੀਨੇ ਲਈ ਜਾਂਦਾ ਸੀ, ਉਦੋਂ ਹਾਲਾਤ ਬਹੁਤ ਅੱਛੇ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਜੂਨ ਜੁਲਾਈ ਵਿੱਚ ਅਕਸਰ ਉੱਥੇ ਚਲੇ ਜਾਂਦੇ ਸਨ। ਬੈਠਿਆਂ ਬੈਠਿਆਂ ਉਸ ਦਰਿਆ ਨੂੰ ਆਪ ਦੇ ਅੰਦਰੋਂ ਇੱਕ ਨਜ਼ਮ ਪੂਰੀ ਹੈ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਉਸ ਅੰਦਰ ਖੁਰਿਆ। ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾਂ ਘਰ ਨੂੰ ਮੁੜਿਆ। ਚਟਾਨਾਂ ਬੜੀਆਂ ਨੇ, ਪੱਥਰ ਬੜੇ ਨੇ, ਪਾਣੀ ਟਕਰਾਉਂਦਾ ਪਿੱਛੇ ਮੁੜਦਾ, ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾਂ ਘਰ ਨੂੰ ਮੁੜਿਆ, ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਜ ਨਾ ਯਾਰੀ। ਬਿਨਾਂ ਵਿਛੋੜੇ ਦੀ ਪੀੜਾ ਤੋਂ ਮਿਲਾਪ ਕਿੱਥੇ, ਬਿਨਾਂ ਠੋਕਰਾਂ ਤੋਂ ਮੰਜ਼ਿਲ ਕਿੱਥੇ। ਐ ਪਾਣੀ ਮਿਲੇਗਾ ਤੇ ਸਹੀ ਤੈਨੂੰ ਸਾਗਰ, ਪਰ ਕਿਤਨੀਆਂ ਚਟਾਨਾਂ ਨਾਲ ਟਕਰਾ ਕੇ, ਕਿਤਨੇ ਪੱਥਰਾਂ ਨਾਲ ਟਕਰਾ ਕੇ, ਕਿਤਨੀ ਮੰਜ਼ਿਲ ਤੈਅ ਕਰਕੇ ਪਹੁੰਚੇਗਾ ਤੇ ਸਹੀ। ਮੈਂ ਉੱਥੇ ਬੈਠਿਆਂ ਇੱਕ ਖਿਆਲ ਲਿਆ, ਐ ਬੂੰਦ ਤੂੰ ਕੱਲੀ ਨਹੀਂ ਪਹੁੰਚ ਸਕਦੀ ਸਾਗਰ ਤੱਕ, ਸੁੱਕ ਜਾਏਗੀ ਰਸਤੇ ਚ, ਸੂਰਜ ਤੈਨੂੰ ਸੁਕਾ ਦੇਵੇਗਾ, ਜਾਂ ਜਜ਼ਬ ਕਰ ਲਵੇਗੀ ਤੈਨੂੰ ਜ਼ਮੀਨ। ਮੈਂ ਕੋਈ 18-20 ਸਫਿਆਂ ਦਾ ਲੇਖ ਲਿਖਿਆ ਇਸ ਤੇ। ਐ ਬੂੰਦ ਤੈਨੂੰ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚਣਾ ਪਏਗਾ, ਪਰ ਤੈਨੂੰ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਪਤਾ ਨਹੀਂ ਕਈ ਬੂੰਦਾਂ ਸੁੱਕ ਜਾਣਗੀਆਂ, ਕਈ ਜਜ਼ਬ ਵੀ ਹੋ ਜਾਣਗੀਆਂ, ਤਾਂ ਤੂੰ ਕਿਧਰੇ ਪਹੁੰਚ ਸਕੇਂਗੇ। ਇੰਜ ਨਹੀਂ, ਐ ਮਨੁੱਖ ਪਤਾ ਨਹੀਂ ਕਿਤਨੇ ਸਤਸੰਗੀਆਂ ਦਾ ਤੈਨੂੰ ਆਸਰਾ ਲੈਣਾ ਪਏਗਾ, ਕਿਤਨੇ ਪੀਰ ਪੈਗੰਬਰਾਂ ਦਾ ਤੈਨੂੰ ਆਸਰਾ ਲੈਣਾ ਪਏਗਾ, ਕਿਤਨੇ ਅਨੁਭਵੀ ਪੁਰਸ਼ਾਂ ਦਾ ਤੈਨੂੰ ਆਸਰਾ ਲੈਣਾ ਪਏਗਾ, ਫਿਰ ਤੂੰ ਕਿਧਰੇ ਰੱਬ ਦੇ ਰਸਤੇ ਤੇ ਚੱਲ ਸਕੇਗਾ। ਔਰ ਤੈਨੂੰ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਰਸਤੇ ਚ ਕਈ ਅਧੂ ਰਹਿ ਵੀ ਜਾਣਗੇ, ਕਿਧਰੇ ਗਮਾਂ ਕਰਕੇ ਸੁੱਕ ਜਾਣਗੇ, ਕਿਧਰੇ ਪਦਾਰਥਾਂ ਕਰਕੇ ਜਜ਼ਬ ਹੋ ਜਾਣਗੇ। ਬੂੰਦ ਜਜ਼ਬ ਹੋ ਗਈ ਜ਼ਮੀਨ ਵਿੱਚ, ਨਹੀਂ ਚੱਲ ਸਕੀ, ਬੂੰਦ ਨੂੰ ਸੁਕਾ ਦਿੱਤਾ ਹੈ ਸੂਰਜ ਦੀਆਂ ਕਿਰਨਾਂ ਨੇ, ਨਹੀਂ ਪਹੁੰਚ ਸਕੀ ਸਾਗਰ ਤੱਕ। ਦੁੱਖ ਮਨੁੱਖ ਨੂੰ ਸੁਕਾ ਕੇ ਰੱਖ ਦਿੰਦੇ ਨੇ, ਦੁਖੀ ਹਿਰਦਾ, ਪੀੜਤ ਹਿਰਦਾ ਕਿਵੇਂ ਜਪਜੀ ਪੜੇਗਾ। جب جی پڑھدیاں بھی انہوں اپنے دکھ یاد آن گئے، گرو نہیں یاد آ سکتا۔ یہ درد دے گرسیا ہوا منک، یہ پیڑا دے تڑپتا ہوا منک کیویں واہگرو واہگرو کرے گا؟ واہگرو واہگرو کردیا ہوا بھی اپنی پیڑا نو یاد کرے گا، دکھ تے سکا کے رکھ دے گا، تے پدارتھ جذب کر دین گے۔ اتنا دھن، اتنی سمپدا، اتنی ایش و عشرت جذب ہو گیا، یہ نہیں چلن دین گے۔ کچھ بوندا سک جاندیاں، زمین جذب کر لیندی ہے، سورج دیاں کرنا سکا دیندیاں نے، اور کچھ جذب ہو جاندیاں نے دھرتی دے۔ کچھ ایک نو پدارتھ اپنے وچ جذب کر لیندن، پرماتما تک نہیں پہنچ دے۔ کچھ ایک نو غم سکا کے رکھ دین دینے، پیڑا درد سکا کے رکھ دین دین، نہیں پہنچ سکتے۔ اگر کوئی نہیں پہنچیا تو یہ دو ہی کارن ہون گے، تیسرا تے نہیں۔ کوئی سکھاں وچ ایسا جذب ہویا ہے رہ گیا ہے، کسے نو غماں نے ایسا سکایا ہے رہ گیا ہے۔ ایک بوند ارباں خرباں بونداں دے سہارے تے ہی روانی رکھ سکتی ہے، ونجنا زمین تے نہیں چل سکتی۔ کلی بوند کس طرح چلے گی؟ زمین ہی جذب کر لے گی، سورج دی کرن ہی جذب کر لے گی۔ اے منک، کلے آئے واٹ تیرے کول نہیں طے ہونی، بڑی لمبی واٹ ہے۔ واٹ ہماری کھڑی اڈیڑی، کھنےوں تکی بہت پیڑی، یہ باریک رستہ تے بکم رستہ نہیں تیرے کول طے ہونا۔ پتہ نہیں کتنے سنتاں دا آسرا لینا پائے گا، کتنے گرنتھاں دا آسرا لینا پائے گا، کتنے اوتاراں دی بان پکڑنی پائے گی، کتنے ستسنگیاں کول بیٹھنا پائے گا، پتہ نہیں کدرے کدرے تینوں کتنے آسرے لبنے پین گے، اور تینوں آسرا دیندیاں دیندیاں پتہ نہیں کتنے بے آسرے ہو جان گے، رہ جان گے۔ یہ بھی میں عرض کر دیاں، کتنے اپدیشک نے، کتنے سارے پہنچ دے نے، کتنے ستسنگی نے جنہاں تو لوکی پریرنا لیندے نے، تو کوئی سارے تھوڑی پہنچ دے نے، رہ جاندے نے، پر ایک دوجہ تو سارے ہی پریرنا لیندے نے۔ ایک دو تین ساریاں بوندہ آپس دے سیوگ بنا کے چل دیا نے، اگر ایک پہنچی ساگر تک تو باقیاں دے سیوگ نہ لے ہونجے نہیں پہنچ سکتی، کلی بوندے چے سمرتھا ہی نہیں ہے۔ اگر ایک قدرت نہ آن دی تو قادر کس طرح چیتے آن دا؟ گرو نانک کہندے نے قدرت میرا گرو، بلہاری قدرت وسیا تیرا انت نہ جائے لکھیا۔ قدرت نے دے ذرے ذرے نے مینو تیرا درس دیتا ہے، تیرا اپدیش دیتا ہے، تیرا گیان دیتا ہے، تیری پریرنا دیتی ہے۔ کرتے قدرتی مشتاق، کبیر بھی اسے ہی سوچنی دا بندہ ہے، کیونکہ برامن لوگ مندراں دے چسنو آن نہیں دیندے سن، شودر سی، 5000 سال تک مندراں دے دروازے شودراں لئی بند رہے نے، تے ودیالیاں دے دروازے بھی بند، پڑھ نہیں سکدا سی۔ تو اے منک ہن کتھوں پریرنا لوے؟ بڑی تیکشن بدھی دا مالک، قدرت کر کے وسیا سوئے، وقت وچارے سبندا ہوئے۔ منک او ہے جو کال دا چنتن کرے، جیسے کال دا چنتن کرے گا، کال دے چنتن دے چوں اکال دا چنتن، جسنو اپنا انت نہیں دکھائی دیتا اسنو بینت نہیں دکھائی دے سکتا۔ اس واسطے گرو نانک نے بھی شرط لائی، پہلے اپنا کال ویکھ پھر تینوں اکال دے درشن ہون گے، پہلے اپنی موت قبول کر رب توں بعد وچ ہی قبول کر سکے گا، اونج نہیں۔ انت تو بعد بے انت، پہلا مرن قبول، جیون کی چھڑاس، 80 سال دے بڈھے جنم دن پہ منان، کون مرن دن منان دے؟ یہ میں دیکھے اور شرم نال میرا سر چک جاندا ہے، اتھے حد ہو گئی۔ 80 سال دا بڈھا جنم دن منا رہے، تے مرن دن کدو مناوے گا؟ کس دن منائے گا؟ میں ایک گھٹنا بڑی پرتکش دیکھی، انگلینڈ دے سن ایک سردار کرتار سنگھ کدھر کینیا دے، ਉਹ ਪੁਲਿਸ ਇੰਸਪੈਕਟਰ ਰਹੇ ਨੇ, ਪਰ ਇੱਥੇ ਆ ਕੇ ਇੰਗਲੈਂਡ ਦੇ ਚ ਆ ਕੇ ਬਿਰਧ ਅਵਸਥਾ ਲਗਨ ਬੜੀ ਲੱਗੀ। ਜਦੋਂ ਦਾਸ ਇੰਗਲੈਂਡ ਦੇ ਟੂਰ ਤੇ ਆਉਂਦਾ ਸੀ ਤੇ ਸਾਰੇ ਸ਼ਹਿਰਾਂ ਚ ਮੇਰੇ ਨਾਲ ਜਾਣਾ ਚੱਲਣਾ। ਇਹ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ, ਗਾਲਬਨ 2 ਸਾਲ ਪਹਿਲੇ ਦੀ। ਇਹ ਸਾਰੇ ਨਾਲ ਸਨ ਦਾਸ ਦੇ, ਉੱਥੇ 1-2 ਜਥੇ ਵੀ ਨਾਲ ਚੱਲ ਰਹੇ ਸਨ। ਇਹ ਮੇਰੇ ਕੋਲ ਆਏ, ਕਹਿੰਦੇ ਨੇ ਗਿਆਨੀ ਜੀ ਮੈਂ ਅਖੰਡ ਪਾਠ ਰਖਾਉਣਾ ਔਰ ਲੰਗਰ ਵੀ ਕਰਨਾ ਪਰ ਕੱਲਾ, ਬੱਚਿਆਂ ਨਾਲ ਸੰਬੰਧ ਤੋੜ ਕੇ ਬੈਠਾ, ਪਰਿਵਾਰ ਨਾਲ ਸੰਬੰਧ ਤੋੜ ਕੇ ਬੈਠਾ, ਕਿਉਂਕਿ ਉਹ ਸਿੱਖੀ ਦਾਇਰੇ 'ਚ ਨਹੀਂ ਸਨ, ਧਰਮ ਦੇ ਦਾਇਰੇ 'ਚ ਨਹੀਂ ਸਨ। ਕਹਿੰਦੇ ਸਨ ਮੇਰਾ ਤੇ ਸਾਥੀ ਉਹ ਜੋ ਧਰਮ ਦੇ ਮਾਰਗ ਤੇ ਚਲੇ, ਕਿਉਂਕਿ ਮੈਂ ਇਸ ਰਸਤੇ ਤੇ ਚੱਲ ਰਿਹਾ ਤੇ ਮੈਨੂੰ ਨਹੀਂ ਰਾਹੀ ਮਿਲੇ, ਘਰ ਚੋਂ ਨਹੀਂ ਮਿਲੇ, ਮੈਂ ਬਾਹਰੋਂ ਲੱਭਾਂਗਾ। ਤੋ ਕੱਲਾ ਬਿਰਧ ਕੱਲਾ, ਤੇ ਮੈਨੂੰ ਕਹਿਣ ਲੱਗਾ ਤੁਹਾਨੂੰ ਮੈਂ ਸਾਰਿਆਂ ਨੂੰ ਜਿਹੜੇ ਤੁਹਾਡੇ ਨਾਲ ਸਾਥੀ ਨੇ 10-12 ਅਲੱਗ ਲੰਗਰ ਛਕਾਉਣਾ। ਮੈਂ ਕਿਹਾ ਬਾਬਾ ਜੀ ਇਤਨੀ ਉਮਰ ਤੁਹਾਡੀ ਕਿਸ ਤਰ੍ਹਾਂ ਬਣਾਓਗੇ ਘਰ ਦੇ ਚ? ਕਹਿੰਦਾ ਨਹੀਂ, ਇੱਕ ਸਿੰਘ ਦਾ ਹੋਟਲ ਹੈ, ਉਹਨੂੰ ਮੈਂ ਕਵਾਂਗਾ ਪਵਿੱਤਰ ਢੰਗ ਨਾਲ ਬਣਾਵੇ, ਸੇਵਾ ਮੈਂ ਆਪ ਕਰਾਂਗਾ ਉੱਥੇ, ਤੁਸੀਂ ਮੰਨ ਜਾਓ ਤੇ ਮੈਂ ਅਖੰਡ ਪਾਠ ਦਾ ਭੋਗ ਵੀ ਰਖਵਾਉਣਾ। ਤੇ ਮੈਂ ਕਿਹਾ ਕਿਸ ਸੰਬੰਧ ਵਿੱਚ? ਕਹਿੰਦਾ ਆਪਣੀ ਮੌਤ ਦੇ ਸੰਬੰਧ ਵਿੱਚ। ਮੈਨੂੰ ਦਿਖਾਈ ਦੇ ਰਹੀ ਹੈ ਬੱਚੇ ਇੱਕ ਪਾਸੇ ਨੇ, ਉਹਨਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ, ਸਭ ਦੂਰ ਦੂਰ ਇਸ ਮਾਰਗ ਦੇ ਉਪਾਂਦੀ ਨਹੀਂ ਜਿਸ ਮਾਰਗ ਤੇ ਮੈਂ ਚੱਲਿਆ, ਤੇ ਮੈਂ ਭੋਗ ਪਵਾਉਣਾ। ਮੈਂ ਕਿਹਾ ਅਰਦਾਸ ਵੀ ਇਸ ਤਰ੍ਹਾਂ ਦੇ ਭੋਗ ਦੀ ਕਰਨੀ ਪਏਗੀ? ਕਹਿਣਾ ਹਾਂ। ਕਹਿੰਦੇ ਲੰਗਰ ਦੇ ਚ ਵੀ ਅਰਦਾਸ ਇਹੀ ਕਰਨੀ ਹੈ। ਹੈਰਾਨਗੀ, ਮੇਰੇ ਨਾਲ ਗਿਆਨੀ ਅਨੂਪ ਸਿੰਘ ਸਨ, ਕਹਿਣ ਲੱਗੇ ਇਹ ਸਠਿਆ ਗਿਆ, ਹੁਣ ਅਸੀਆਂ ਦਾ ਹੋ ਗਿਆ ਨਾ, ਇਹ ਉਲਟੀ ਗੱਲ ਕਰ ਰਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਲੰਗਰ ਛਕਾਵੇ ਤੇ ਭੋਗ ਦੀ ਅਰਦਾਸ ਕਰੀਏ, ਇਸ ਦੀ ਜੀਵਦਾ ਜਾਗਦਾ। ਪਰ ਚੂੰਕਿ ਕਈ ਸਾਲਾਂ ਤੋਂ ਦਾਸ ਦੇ ਨਾਲ ਚੱਲ ਰਿਹਾ ਸੀ, ਉਂਝ ਸਾਰਾ ਇੰਗਲੈਂਡ ਉਸ ਨੂੰ ਜਾਣਦਾ ਸੀ, ਮਸ਼ਹੂਰ ਬੰਦਾ ਸੀ, ਜਿੱਥੇ ਵੀ ਕੋਈ ਧਾਰਮਿਕ ਸਤਸੰਗ ਹੋਵੇ ਉਹਨੇ ਪਹੁੰਚਣਾ, ਲਾਜ਼ਮੀ ਪਹੁੰਚਣਾ, ਚਾਹੇ ਕਿਤਨੀ ਦੂਰ ਹੋਵੇ। ਗਲਾਸਗੋ ਉੱਥੋਂ 500 ਮੀਲ ਦੀ ਦੂਰੀ ਤੇ ਕਿਧਰੇ ਰਹਿਣ ਸਵਾਈ ਦਾ ਪ੍ਰੋਗਰਾਮ ਹੈ ਤਾਂ ਉੱਥੇ ਵੀ ਪਹੁੰਚ ਜਾਣਾ, ਕਿਧਰੇ ਧਾਰਮਿਕ ਕਵੀ ਦਰਬਾਰ ਹੈ 300 ਮੀਲ ਦੀ ਦੂਰੀ ਤੇ ਪਹੁੰਚ ਜਾਣਾ, ਲਾਜ਼ਮੀ ਜਾਣਾ। ਤੇ ਜਿਨ੍ਹਾਂ ਦਿਨਾਂ ਚ ਵੱਖ ਵੱਖ ਟਾਊਨਾਂ ਚ ਪ੍ਰੋਗਰਾਮ ਆਉਂਦਾ ਸੀ, ਇਹ ਨਾਲ ਚੱਲਦਾ ਸੀ। 2 ਸਾਲ ਪਹਿਲੇ ਇਸਨੇ ਪਾਠ ਦਾ ਭੋਗ ਵੀ ਪਵਾਇਆ, ਗੁਰਦੁਆਰੇ ਵੀ ਲੰਗਰ ਕੀਤਾ ਤੇ ਸਾਨੂੰ ਅਲੱਗ ਵੀ ਛਕਾ ਲਿਆ, ਅਰਦਾਸ ਵੀ ਹੋ ਗਈ। ਉੱਥੋਂ ਵੁਲਵਰਮਟਨ ਜਾਣਾ ਸੀ, ਇੱਕ ਸੰਤਾਂ ਦਾ ਉੱਥੇ ਡੇਰਾ, ਉੱਥੇ ਦਾਸ ਨੇ 3 ਦਿਨ ਕਥਾ ਕਰਨੀ ਸੀ, ਇਹ ਵੀ ਨਾਲ ਗਿਆ। ਸਵੇਰੇ ਅੰਮ੍ਰਿਤ ਵੇਲੇ ਉੱਠੇ ਹਾਂ, ਦਰਬਾਰ ਸਾਹਿਬ ਗੁਰਦੁਆਰਾ ਹਾਲ ਦੇ ਜਾਣ ਲੱਗੇ ਹਾਂ, ਮੈਨੂੰ ਕਹਿਣ ਲੱਗਾ ਮਸਕਿਨ ਜੀ ਅੱਜ ਮੈਂ ਥੋੜੀ ਦੇਰ ਬਾਅਦ ਦੇ ਚਾਹਾਂਗਾ, ਅਰਦਾਸ ਰਹਿੰਦੀ ਹੈ ਉਹ ਮੈਂ ਕਰ ਲਵਾਂ। ਤੇ ਮੈਂ ਕਿਹਾ ਅਸੀਂ ਰੁਕ ਜਾਂਦੇ ਥੋੜਾ? ਕਹਿੰਦੇ ਨਹੀਂ ਤੁਸੀਂ ਜਾਓ। ਵਾਪਸੀ ਤੇ ਅਸੀਂ ਕਥਾ ਕਰਕੇ ਆਇਆ, ਉਹ ਚਲਾਣਾ ਕਰਕੇ ਬੈਠੇ ਆ, ਬੈਠਿਆਂ ਨਹੀਂ ਸੀ, ਹੈਰਾਨਗੀ ਹੋਈ ਮੈਨੂੰ। ਖੈਰ ਜਿਵੇਂ ਇੱਥੋਂ ਦਾ ਕਾਨੂੰਨ ਹੈ, ਪੁਲਿਸ ਵੀ ਆਈ, ਉਹਨੇ ਸਾਰਾ ਚੈੱਕ ਚੁੱਕ ਕੀਤਾ, ਲੈ ਗਈ ਲਾਸ਼, ਵਾਰਸ ਲੱਭਦੀ ਰਹੀ, ਪੁਲਿਸ ਨਹੀਂ ਵਾਰਸ ਲੱਭੇ, ਸਾਨੂੰ ਤੇ ਪਤਾ ਹੀ ਨਹੀਂ ਸੀ ਉਹਦਾ ਲੜਕੇ ਕਿੱਥੇ ਨੇ ਤੇ ਉਹਦੀਆਂ ਲੜਕੀਆਂ ਕਿੱਥੇ ਨੇ, ਪੁਲਿਸ ਨੇ ਲੱਭ ਲਿਆ, ਉਹਨਾਂ ਨੂੰ ਪਤਾ ਚੱਲ ਗਿਆ। ਉਹ ਵੀ ਇੰਗਲੈਂਡ ਦੇ ਕਿਹੜੇ ਕੋਣੇ 'ਚ ਇੱਕ ਪਾਸੇ ਰਹਿੰਦੇ ਸਨ, ਆਉਣਾ ਜਾਣਾ ਨਹੀਂ ਸੀ। ਫਿਰ ਤੇ ਸਾਰੇ ਸਤਸੰਗੀ ਪ੍ਰੇਮੀ ਸੱਜਣ ਉਹਦੀ ਅਰਥੀ ਨਾਲ ਜੋ ਹੈ ਗਏ, ਪਰ ਮੈਨੂੰ ਹੈਰਾਨਗੀ ਹੋਈ ਅੰਤ ਦਿਸੇ। ਕਹਿੰਦੇ ਨੇ ਜਦ ਧਮਾਕਾ ਕੋਈ ਜ਼ਮੀਨ ਦੇ 'ਚ ਭੂਚਾਲ ਆਉਂਦਾ ਹੈ ਤਾਂ 12 ਘੰਟੇ ਪਹਿਲੇ ਚਿੜੀਆਂ ਨੂੰ ਪਤਾ ਚੱਲ ਜਾਂਦਾ, ਉਹ ਚੀਕਦੀਆਂ ਨੇ। ਜਾਪਾਨ ਦੇ 'ਚ ਤੇ ਇੱਕ ਚਿੜੀ ਹੈ ਖਾਸ, ਅਗਰ ਉਹ ਬੋਲੇ ਤਾਂ ਜਾਪਾਨੀ ਸਮਝ ਜਾਂਦੇ ਨੇ ਭੂਚਾਲ ਆਏਗਾ। ਜਿੱਥੇ ਵਿਸ਼ੇਸ਼ ਢੰਗ ਨਾਲ ਚਿੜੀਆਂ ਬੋਲ ਰਹੀਆਂ ਹਨ, ਭਾਰਤ ਵਿੱਚ ਕਹਿੰਦੇ ਨੇ ਇੱਥੇ ਨਾਗ ਕੋਬਰਾ ਸੱਪ ਹੋਵੇਗਾ ਜ਼ਰੂਰ। ਇਹਨਾਂ ਦੀ ਬੋਲ ਦੱਸਦੀ ਸੀ, ਇਹਨਾਂ ਦਾ ਬੋਲਣਾ ਦੱਸ ਰਿਹਾ। ਸਿਆਣੇ ਸੋਈਏ ਦੱਸ ਦਿੰਦੇ ਨੇ, ਜ਼ਮੀਨ ਤੇ ਚੱਲਦੇ ਇੱਥੇ ਮਿੱਠਾ ਪਾਣੀ ਨਿਕਲੇਗਾ, ਇੱਥੇ ਕੌੜਾ ਪਾਣੀ ਨਿਕਲੇਗਾ। ਔਰ ਇਸ ਤਰ੍ਹਾਂ ਦੇ ਸੋਈਏ ਮੌਜੂਦ ਨੇ, ਜ਼ਮੀਨ ਤੇ ਚੱਲਦਿਆਂ ਕਹਿੰਦੇ ਨੇ ਅੰਦਰ ਧਮਾਕੇ ਹੋ ਰਹੇ ਨੇ, ਪਤਾ ਨਹੀਂ ਕਿਸੇ ਵਕਤ ਵੀ ਭੂਚਾਲ ਆ ਸਕਦਾ ਹੈ। ਆਪਣੇ ਖੰਡਵਾ ਦਾ ਇਲਾਕਾ ਮੱਧੇ ਭਾਰਤ ਦਾ ਕਈ ਸੂਈਆਂ ਨੇ ਕਿਹਾ ਹੈ ਵੀ ਥੱਲੇ ਧਮਾਕੇ ਹੋ ਰਹੇ ਨੇ, ਕੁਛ ਵੀ ਹੋ ਸਕਦਾ। ਸਾਇੰਟਿਸਟ ਵੀ ਹੁਣ ਗਏ ਨੇ ਖੋਜ ਪਏ ਕਰਦੇ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਭੂਚਾਲ ਦਾ ਪਤਾ 10 ਦਿਨ 15 ਦਿਨ ਪਹਿਲੇ ਚਿੜੀਆਂ ਨੂੰ ਜਦਾ ਚੱਲ ਜਾਂਦਾ। ਕੁਛ ਇਸ ਤਰ੍ਹਾਂ ਦੀ ਸੰਵੇਦਨਾ ਰੱਖਣ ਵਾਲੇ ਮਨੁੱਖਾਂ ਨੂੰ ਵੀ ਪਤਾ ਚੱਲ ਜਾਂਦਾ, ਮੌਤ ਸਰੀਰ ਦੇ ਚ ਘਟਣ ਲੱਗੀ ਹੈ, ਭੌਚਾਲ ਸਰੀਰ ਦਾ ਹੀ ਅੰਤ ਹੋ ਜਾਣਾ ਹੈ। ਕਈਆਂ ਨੂੰ 6 ਮਹੀਨੇ ਪਹਿਲੇ ਪਤਾ ਚੱਲ ਜਾਂਦਾ, ਕਈਆਂ ਨੂੰ ਮਹੀਨਾ ਪਹਿਲੇ ਪਤਾ ਚੱਲ ਜਾਂਦਾ। ਮੈਨੂੰ ਐਸਾ ਮਹਿਸੂਸ ਹੋਇਆ ਉਸ ਬਾਬੇ ਨੂੰ ਪਤਾ ਚੱਲ ਗਿਆ ਸੀ। ਮੈਨੂੰ ਕਹਿਣ ਲੱਗਾ, ਮੈਂ ਤੁਹਾਡੀ ਉਡੀਕ ਕਰਦਾ ਪਿਆ ਸੀ, ਤੁਸੀਂ ਆ ਗਏ, ਖੰਡ ਪਾਠ ਰਖਾਉਣਾ, ਲੰਗਰ ਕਰਾਉਣਾ, ਭੋਗ ਦਾ ਦਿਸ ਪਿਆ। ਇੰਨੀ ਵੱਡੀ ਘਟਨਾ ਘਟਣ ਲੱਗੀ ਹੈ, ਨਾ ਦਿਸੇ। ਕਹਿੰਦੇ ਨਾ, ਬਹੁਤ ਦੁਸ਼ਟ ਤੇ ਮਲੀਨ ਬੁੱਧੀ ਦਾ ਮਨੁੱਖ ਹੋਵੇ, ਉਹਨੂੰ ਵੀ 1 ਦਿਨ ਪਹਿਲੇ ਤੇ ਦਿਖਾਈ ਦੇ ਜਾਂਦਾ, ਉਹਦਾ ਮਨ ਬੇਚੈਨ ਹੋ ਜਾਂਦਾ। ਅਥਾਹ ਵਿਆਕੁਲਤਾ, ਇਸ ਤਰ੍ਹਾਂ ਦੀ ਵਿਆਕੁਲਤਾ ਉਸਨੇ ਕਦੀ ਨਹੀਂ ਦੇਖੀ ਹੋਣੀ ਜਿਹੜੀ ਉਸ ਦਿਨ ਉਸਨੂੰ ਹੋ ਜਾਂਦੀ ਹੈ। ਇੰਨੀ ਵੱਡੀ ਘਟਨਾ ਘਟਣ ਲੱਗੀ ਹੈ, ਇਸ ਦਾ ਕੁਛ ਵੀ ਪਹਿਲੇ ਸੰਕੇਤ ਨਾ ਮਿਲੇ, ਕੁਛ ਵੀ ਪਹਿਲੇ ਇਸ਼ਾਰਾ ਨਾ ਹੋਵੇ। ਲਾਜ਼ਮੀ ਆਉਂਦਾ ਹੈ, ਹਰ ਹਾਲਤ ਵਿੱਚ ਆਉਂਦਾ ਹੈ। ਪਰ ਮੈਂ ਅਰਜ਼ ਕਰਾਂ, 80-85 ਸਾਲ ਦਾ ਬੁੱਢਾ ਜੋ ਜਨਮ ਦਿਨ ਮਨਾ ਰਿਹਾ ਹੈ, ਸ਼ਾਇਦ ਇਸ ਦੇ ਕੋਲ ਅਕਲ ਨਹੀਂ ਹੋਵੇਗੀ, ਪੱਥਰ ਹੀ ਹੋਵੇਗਾ, ਬਿਲਕੁਲ ਪੱਥਰ। ਦਿਲ ਪੱਥਰ, ਦਿਮਾਗ ਪੱਥਰ, ਹੱਦ ਹੋ ਗਈ। ਅਜੇ ਵੀ ਤੈਨੂੰ ਆਪਣਾ ਅੰਤ ਨਹੀਂ ਦਿਖਾਈ ਦਿੰਦਾ, ਅਜੇ ਵੀ ਜਨਮ ਦਿਨ ਮਨਾ ਰਿਹਾ। 85 ਸਾਲ 80 ਸਾਲ ਪਹਿਲੇ ਜੰਮਿਆ ਸੀ ਤੇ ਜਨਮ ਦਿਨ ਮਨਾ ਰਹੇ, ਜਨਮ ਨਾਲ ਜੁੜਿਆ, ਮਰ ਕੇ ਫਿਰ ਜੰਮੇਗਾ, ਔਰ ਕੀ ਕਰੇਗਾ। ਅਗਰ ਆਪਣਾ ਅੰਤ ਮਨਾ ਰਹੇ ਔਰ ਅੰਤ ਤੂੰ ਕਬੂਲ ਕਰ ਲਿਆ, ਬੇਅੰਤ ਦੇ ਚਲੀਨ ਹੋ ਜਾਏਗਾ, ਜਨਮ ਤੋਂ ਰਹਿਤ ਹੋ ਜਾਏਗਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਵਨ ਕੀ ਰੇਨ ਕਾ, ਤੋ ਆਓ ਹਮਾਰੇ ਪਾਸ। ਤੋ ਖੈਰ ਮੈਂ ਲਮਕਾਵਾਂ ਨਾ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਸੱਚ ਦਾ ਅਤਾਰ ਸ਼ਨਾਖਤ ਕੁਦਰਤੀ, ਮੈਂ ਤੇਰੀ ਕੁਦਰਤ ਦੇ ਚੋਂ ਤੇਰਾ ਸੰਦੇਸ਼ ਲਿਆ, ਤੇਰਾ ਪੈਗਾਮ ਲਿਆ, ਤੇਰੀ ਝਲਕ ਵੇਖੀ ਹੈ, ਫਿਰ ਤੇਰੇ ਬੋਲ ਮੈਨੂੰ ਮਿਲੇ ਨੇ ਸੁਣਨ ਨੂੰ, ਉਹਨਾਂ ਤੋਂ ਮੈਂ ਪ੍ਰੇਰਨਾ ਲਈ ਹੈ। ਬੋਲ ਬ੍ਰਹਿਮੰਡ ਦੇ ਚ ਮੌਜੂਦ ਨੇ, ਜਿਸ ਦੀ ਪਕੜ ਦੇ ਚ ਆ ਜਾਣ ਅਵਤਾਰ ਪੈਗੰਬਰ। ਮੈਂ ਫਿਰ ਅਰਜ਼ ਕਰਾਂ, ਉਂਗਲੀਆਂ ਤੇ ਗਿਣੇ ਜਾਣ ਵਾਲੇ ਪੁਰਸ਼ ਨੇ ਜੋ ਪੈਗੰਬਰ ਨੇ, ਬੋਲਾਂ ਨੂੰ ਪਕੜ ਲੈਂਦੇ ਨੇ, ਬ੍ਰਹਿਮੰਡ ਦੇ ਚ ਨੇ। ਜਿਵੇਂ ਕੁਦਰਤ ਹੈ, ਇਸ ਤਰ੍ਹਾਂ ਹੀ ਬੋਲ ਨੇ, ਇਸ ਤਰ੍ਹਾਂ ਹੀ ਪਰਮਾਤਮਾ ਦੀ ਆਵਾਜ਼ ਹੈ। ਪੈਗੰਬਰਾਂ ਦੇ ਬੋਲਾਂ ਤੋਂ ਸਿੱਖ ਕੇ ਜਿਹਨੂੰ ਕੁਦਰਤ ਦੇ ਚੋਂ ਪਰਮਾਤਮਾ ਦਿਖਾਈ ਦੇਵੇ, ਤੋ ਸਮਝ ਲੈਣਾ ਵਾਕਈ ਇਸਨੇ ਹੀ ਕੁਝ ਸਿੱਖਿਆ ਹੈ। ਨਹੀਂ ਤੇ ਮੁਸਲਮਾਨ ਬਣਨ ਨਾਲ ਕੋਈ ਕੁਰਾਨ ਦਾ ਜਲਵਾ ਉਸਦੇ ਅੰਦਰ ਨਹੀਂ ਹੋ ਜਾਂਦਾ, ਤੇ ਸਿੱਖ ਬਣਨ ਨਾਲ ਕੋਈ ਬਾਣੀ ਦਾ ਪ੍ਰਕਾਸ਼ ਨਹੀਂ ਹੋ ਜਾਂਦਾ। ਕਿੰਨਿਆਂ ਦੇ ਅੰਦਰ ਹੈ ਬਾਣੀ ਦਾ ਜਹਾਜ਼? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦ, ਪਰ ਮੌਜੂਦਗੀ ਜੇ ਇੱਕ ਦੂਜੇ ਦੀ ਪੱਗਾਂ ਲੈਂਦੀਆਂ ਹੋਈਆਂ ਮੈਂ ਦੇਖੀਆਂ, ਕੋਈ ਦਿਸਦਾ ਹੈ ਪ੍ਰਕਾਸ਼? ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਪਾਲਕੀ ਦੇ ਚ, ਹੋਵੇਗਾ ਤੇਰੇ ਹਿਰਦੇ ਚ ਨਹੀਂ ਹੈ। ਬਾਣੀ ਦਾ ਪ੍ਰਕਾਸ਼ ਤੇਰੇ ਹਿਰਦੇ ਚ ਨਹੀਂ ਹੈ, ਵਰਨਾ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਤੂੰ ਦੂਸਰੇ ਦੀ ਪੱਗ ਲਾਵੇਂ, ਇੱਕ ਦੂਜੇ ਦੀ ਪੱਗ ਲਾਓ, ਹਾਥਾ ਪਾਈ। ਮੈਂ ਦੇਖਦਾ ਦੁਨੀਆਂ ਦੇ ਚ ਲੜਾਈਆਂ ਤੇ ਚੱਲ ਰਹੀਆਂ ਨੇ, ਲੜ ਰਹੇ ਨੇ ਸਾਡੇ ਹਿੰਦੂ ਵੀਰ, ਖੂਬ ਰੱਜ ਕੇ ਲੜ ਰਹੇ ਨੇ, ਪਰ ਬਾਜ਼ਾਰ ਦੇ ਚ ਲੜ ਰਹੇ ਨੇ। ਉਹਨਾਂ ਦੀ ਲੜਾਈ ਦਾ 90% ਕਾਰਨ ਹੈ ਆਰਥਿਕ, ਵਿਆਪਾਰਕ ਧਨ। ਲੜ ਰਹੇ ਨੇ ਮੁਸਲਮਾਨ ਵੀ, خوب لڑ رہے ہیں، رج کے لڑ رہے ہیں، پر لڑائی انہاں دی پروارک ہے زیادہ ادھک، روز دے طلاق، شادیاں، بچیاں دا مسئلہ، لڑائی زیادہ گھریلو ہے اور گھر گھر وچ بہت زیادہ ہے. لڑ رہے ہیں سکھ بھی رج کے اور خوب لڑ رہے ہیں، پر گردوارے وچ لڑ رہے ہیں. لوبھ کر کے ہندو لڑ رہے ہیں بازار وچ، واشنا کر کے مسلمان لڑ رہے ہیں پروار وچ، ہنکار کر کے لڑ رہے ہیں سکھ گردوارے وچ، خوب لڑ رہے ہیں، رج کے لڑ رہے ہیں. ہو سکتا میں ادھین غلط کیتا ہوئے، غلطی قبول کر لیاں گا، مان لیاں گا کوئی ایسی گل نہیں، منوکھ ہے آخر غلطیاں تو سیکھتا ہے. لیکن میں نے ایسا دکھائی دیتا ہے، میں ایسا دیکھے جو گہرائی نال دیکھتا ہوں، 90% ہندوؤں کی لڑائی آرتھک ہے، لوبھ تے کھڑی ہے. 90% لڑائی مسلمانوں کی پروارک ہے، واشنا تے کھڑی ہے. اور بہت گنتی وچ لڑائی سکھاں دی گردوارے چ ہے، ہنکار تے کھڑی ہے. میں ہاں، تو کی ہے؟ تو کچھ بھی نہیں. تو میرے سامنے کی ہے؟ تو کچھ بھی نہیں، تو ہے ہی نہیں. ہنکار دوجے نو قبول نہیں کرتا، ہنکار پیچھے چل کے راضی نہیں. ہوں 1000 بندے ہون تے آخن سارے ہی اگے جانا ہے، تو کم سے کم باقیاں دی تے بلی چڑھا کے تو اگے جا سکتا ہے؟ انج تے نہیں جا سکتا. کیویں جائیں گے؟ کوئی سارے ہی اگے جانا چاہتے ہیں، کس طرح کرو گے؟ پھر 10 بندے نے آخن نہیں، اسی سب تو اگے ہونا ہے، تو 9 دا بھوگ پا تا ہی اگے جا سکتا ہے، لاشاں دے اتے اگے ہو سکتا ہے. تو سکھاں دیا جتنیاں لاشاں بچھا دیندے نے، شاید ہی کوئی ہور بچھائے. یہ بھی میں عرض کر دیا، 90% سکھ پنجاب دے وچ مرے نے سکھاں دے ہتھوں. دور کیوں جاؤ؟ زلیل ہوئے نے سکھاں دے ہتھوں، پریشان ہوئے نے سکھاں دے ہتھوں. ہنکار بڑا پربل. تو خیر میں یہ گل لمکاواں نا، سواوت جو ہے گل آ گئی تو میں تھوڑے سامنے جو ہے رکھ دیتی ہے. پریپورن پرماتما بولاں دے تے قدرت دے پرگٹ ہے. بول سیدھے پکڑ دے چ آ گئے، اے اوتار ہے، قدرت دکھائی دے رہی ہے، پر قدرت دے چ قادر دکھائی دے وے. ایک خاص اکھ چاہیے، تیجی. وہ تیجی اکھ جد کھولتی ہے نا، اس طرح دے پرش نو کہنے ترلوچن، تین نیترا والا. دوجی دی نال نال تیجی کھل گئی. پر ہوندا کی ہے، انتم سمے یہ دو بھی بند ہو جاندی، تیجی کھلدی کوئی نہیں. زندگی اجائیں چلی گئی، ویرتھ چلی گئی، برباد چلی گئی. یہ تے دو بند ہو گئیاں، تیجی کھلی نہیں. سنسار بھی دکھائی دینا بند ہو گیا، نرنکار کی خاک دکھائی دے گا، اجائیں چلی گئی زندگی، ویرتھ چلی گئی جو ہے زندگی. تو بولاں دے راہیں پرماتما جس دی پکڑ دے چ آ جائے، پیغمبر ہے، محمد صاحب دی پکڑ دے چ آ گیا. یہ آیتاں نازل ہو رہی ہیں، میری نہیں نے، کنٹھ تے اتری ہے. پرماتما دا رہس، پرماتما دا بودھ گیت بن کے تو گیتا. پرماتما اترے اپنے کلام دے، اپنی بانی دے، تو بانی خسم دے. جیسے میں آوے خسم کی بانی، فیصلہ کریں گیان وے لالو. اس طرح دے پرشاں دا اے دعویٰ ہوندا ہے، گیان ساڈا نہیں ہے، شبد ساڈے نہیں ہے، بول ساڈے نہیں. یہ خسم دے نے، یہ خدا دے نے، یہ پرماتما دے نے اوتار. انہاں بولاں تو جو سکشا تے دکشا لوے بھگت نے، بولاں تو سکشا نہیں لے سکتے. قدرت دے چوں قادر دی جھلک نہیں ملدی. جس دے کولو او بول ہون، پڑھن نو، سنن نو، جو سدھے ہی پرماتما تو آئے نے، برہمنڈ دے چ موجود نے، پکڑ دے چ آئے گروہاں دی، اوتاری پرشاں دی. तो ये शब्द ते ये प्रकृति गुरु नानक कहते हैं मेरी गुरु अपरम पर पार ब्रह्म परमेसर नानक गुरु मिलिया सोई जियो। ते कुदरत तेरी कृत है, शब्द तेथों ही आया है, तो तू ही गुरु, और कौन गुरु है। आद अंत एक है अवतारा, सोई गुरु समझो हमारा, हे एक परिपूर्ण परमात्मा तू गुरु है, तू सबनु ज्ञान दे रहे। जिथे सब कुछ तैथों आया है, ये कह नहीं सकते कि ज्ञान तैथों बिना आया है किधरों। ज्ञान भी सारा तैथों आया है, विचार भी सारी तैथों आई है, संगीत भी सारा तैथों आया है, गुण सारे ही तेरे ने, सब गुण तेरे मैं ना ही कोई, विण गुण कीते भगत ना होए। सूरज अपना चानना फैलांदा है किरणा दे राही, परमात्मा अपना प्रकाश वंडदा है गुणा दे राही। ते धार्मिक मनुख की किस तरह पहचान करोगे, गुण कितने ने उहदे कोल, बस यही पहचान है। शकल सूरत नाल ते कई मुसलमानां दे च, हिंदुआं च, सिखां च, तुहानू ईसाइयां च धार्मिक मिलणगे, पर धार्मिक दिखाई देना शिंगार तो ज्यादा कुछ भी नहीं है, कुछ भी नहीं है, शिंगार है। लेकिन धार्मिक हो जाना एक तपस्या है, मेहनत है, साधना है, कड़ी मेहनत है। ये भी मैं अर्ज कर दिया, काश गुण लिबास करके मिल जाते, बड़े सस्ते सन, बहुत सस्ते सन, लेकिन फिर भी लिबास की अहमियत है, इतनी मैं अर्ज कर दिया। खुद ही एक अपनी खासियत है, उस अपना एक प्रभाव है। अगर एक सुहागण सुहागण का पहरावा पहने जायज है, पर एक वेशवा पहने वो तो दिखावा है, वो तो प्रगटावा है। एक धार्मिक धार्मिक बाणा पहन लवे नहीं, तो उसका बाणा है। एक अधार्मिक धार्मिक बाणा पहन लवे कि उसका दिखावा है, पखंड है, टोंग है। पता नहीं इस दुनिया दे कितने अधार्मिक लोगों ने धार्मिक पहरावे पहने हुए ने। हाथ दे तस्बी है, लंबा चोला है, पादरी है, फादर है, धर्म की कोई सुगंध कोल नहीं है। मत्थे ते तिलक है, जनेऊ है, हाथ दे माला है, ना दया, ना शील, ना संजम, ना प्रेम, सब शूदर ने। शूदर प्रवेश नहीं कर सकते मंदिर दे किरणा। रहत बैत धारण कीती हुई है, गुरु दा बाणा इसदे कोल है। नफरत नाल भरे होया, घृणा नाल भरे होया, तंग दिली नाल भरे होया, तो सब पखंड है। और की है, वेख दिखाए जगत को, लोगन को वसकेन, इते लोगां दे प्रभाव पाण वास्ते। परमात्मा दा प्रभाव कबूल करके तू बाणा पहने है, धर्म है। लोगां दे प्रभाव पाण वास्ते तू बाणा पहने है, पखंड है, धोखा है। तो धर्म की दुनिया च पता नहीं कितना धोखा चल रहा है। प्रभाव पाना है, लोकी धार्मिक कहण, भावे परमात्मा कबूल है भावे ना कबूल है, लोकी ते कहण धार्मिक, ये तो पखंड है। राजनीतिक दुनिया दे धोखे चल रहे ने, धार्मिक दुनिया दे भी धोखे चल रहे ने। इकबाल कहंदे ने, इलाही ये तेरे सादा दिल बंदे किधर जाए, कि शाही एक अयारी है, फकीरी भी मकारी है। शहनशाह राजनैतिक अय्यार ने, मकार ने, पर फकीर भी बड़े फरेबी ने, धोखेबाज ने। धर्म का पहरावा है, धर्म तो है नहीं। मैं अर्ज करा, धार्मिक पहराव्या दे चों किधरे हजारां दे चों थानू एक च कोई धर्म की छो मिलेगी, मुश्किल है। बस पहरावा ही पहरावा है। ते पहरावे नू ते सीधा गुरु गोबिंद सिंह जी भी नहीं मनते। देख दिखाए जगत को, लोगन को बसकीन, जो परमात्मा तो प्रभावित है धार्मिक, जो लोगों नू प्रभावित करना चाहता है अधार्मिक। और किसनों अधार्मिक कहोगे, इथों ही। तो वो जिहड़ा परिपूर्ण परमात्मा है, अवतारी पुरुष, उसकी प्रेरणा लेंदे ने कुदरत तो और उसके बोलां तो। भगत लेंदे ने उन्हां अवतारां कोल बोल सुन के, उन्हां दे बोल पढ़ के, उन्हां बोलां नूं सुन के। ਸਾਧਕ ਕੋਸ਼ਿਸ਼ ਕਰਦਾ ਹੈ ਕਿ ਮੈਂ ਇਹਨਾਂ ਬੋਲਾਂ ਨੂੰ ਸੁਣ ਸਕਾਂ ਤਾਂ ਕਿ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਵਿੱਚ ਪਰਮਾਤਮਾ ਦਿਖਾਈ ਦੇ। ਵਾਕਈ ਕਿਸੇ ਨੇ ਅਵਤਾਰ ਦੇ ਬੋਲ ਸੁਣ ਲਏ ਨੇ ਔਰ ਉਹਨੂੰ ਸੁਣਨ ਦੀ ਜਾਚ ਆ ਗਈ ਹੈ ਤਾਂ ਪਹਿਚਾਣ ਕੀ ਹੋਵੇਗੀ, ਉਹਦੀ ਅੱਖ ਖੁੱਲ ਗਈ, ਉਹਨੂੰ ਕੁਦਰਤ ਵਿੱਚ ਕਾਦਰ ਦਿਖਾਈ ਦੇਗਾ, ਜ਼ਰਰੇ ਜ਼ਰਰੇ ਚ ਕਾਦਰ ਦਿਖਾਈ ਦੇਗਾ। ਈਰਾਨੀ ਸੂਫੀ ਸੰਤ ਸ਼ਮਸ ਤਬਰੇਜ਼ ਦਾ ਬੜਾ ਕੀਮਤੀ ਬੋਲ, ਦੋਈ ਰਾ ਚੂੰ ਬਦਰ ਕਰਦਮ ਦੋ ਆਲਮ ਰਿਆ ਯਕੇ ਦੀਦਮ। ਜਿਸ ਦਿਨ ਦੀ ਇੱਕ ਅੱਖ ਖੁੱਲੀ ਏ ਤੇ ਦੁਬਦਾ ਦੀ ਅੱਖ, ਇਹ ਦੋ ਅੱਖਾਂ ਬੰਦ ਹੋਈਆਂ ਨੇ, ਹੁਣ ਇੱਕ ਹੀ ਦਿਖਾਈ ਦਿੰਦਾ, ਦੂਜਾ ਦਿਖਾਈ ਨਹੀਂ ਦਿੰਦਾ, ਸਭ ਇੱਕ। ਇਸ ਨੂੰ ਹਾਫਿਜ਼ ਨੇ ਹੋਰ ਆਲਮਾਨਾ ਢੰਗ ਨਾਲ ਬਿਆਨ ਕੀਤਾ, ਮਨ ਨਦਾਨਮ ਤਉ ਕੇ ਹਸਤੀ, ਮੈਂ ਨਹੀਂ ਜਾਣਦਾ ਤੂੰ ਕੀ ਹੈ, ਮੈਂ ਨਹੀਂ ਜਾਣਦਾ, ਮੈਨੂੰ ਕੁਛ ਵੀ ਪਤਾ ਨਹੀਂ। ਮਨ ਨਦਾਨਮ ਤਉ ਕੇ ਹਸਤੀ, ਪਰ ਇੱਕ ਸਮਝ ਮਿਲੀ ਹੈ, ਇੱਕ ਸੂਝ ਮਿਲੀ ਹੈ, ਐ ਖੁਦਾ ਮਨ ਨਦਾਨਮ ਤਉ ਕੇ ਹਸਤੀ, ਹਰ ਚੇ ਅਸਥੀ ਤੋ ਅਸਤ, ਪਰ ਜੋ ਕੁਛ ਵੀ ਹੈ ਤੂੰ ਹੀ ਹੈ, ਹੋਰ ਕੁਛ ਵੀ ਨਹੀਂ ਹੈ। ਮੈਂ ਨਹੀਂ ਜਾਣਦਾ ਤੂੰ ਕੀ ਹੈ, ਪਰ ਜੋ ਕੁਛ ਵੀ ਹੈ ਮੇਰੇ ਸਾਹਮਣੇ ਤੂੰ ਹੀ ਹੈ, ਹੋਰ ਕੋਈ ਨਹੀਂ ਹੈ, ਹੋਰ ਕੁਛ ਵੀ ਨਹੀਂ ਹੈ, ਤੇਰੇ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ, ਤੂੰ ਹੀ ਹੈ। ਐਸੀ ਪ੍ਰਤੀਤ ਹੋ ਗਈ ਹੈ, ਐਸੀ ਸਮਝ ਹੋ ਗਈ ਹੈ। ਤਾਂ ਖੈਰ, ਉਹ ਪਰਮਾਤਮਾ ਹੀ ਗਿਆਨ ਹੈ ਤੇ ਗਿਆਨ ਨਾਲ ਹੀ ਸਮਝ ਪੈਂਦੀ ਹੈ, ਤਾਂ ਪਰਮਾਤਮਾ ਹੀ ਗੁਰੂ ਹੈ, ਉਹ ਇੱਕ ਹੀ ਗੁਰੂ ਹੈ। ਔਰ ਜੋ ਇੱਕ ਹੈ ਉਹ ਪ੍ਰਸਾਦ ਹੈ, ਬਖਸ਼ਿੰਦ ਹੈ। ਇਸ ਦਾ ਬੋਧ ਕਦੋਂ ਆਉਂਦਾ ਹੈ? ਕਈ ਦਫ਼ਾ ਐਸਾ ਆਉਂਦਾ ਹੈ, ਮਨੁੱਖ ਸੰਸਾਰ ਤੋਂ ਦੁੱਖਾਂ ਦਾ ਮਾਰਿਆ ਹੋਇਆ, ਮਿਹਨਤ ਦਾ ਮਾਰਿਆ ਹੋਇਆ, ਅਸਫਲਤਾ ਦਾ ਮਾਰਿਆ ਹੋਇਆ, ਠੋਕਰਾਂ ਦਾ ਮਾਰਿਆ ਹੋਇਆ, ਉਦਾਸ ਹੋ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ। ਅਗਰ ਸੰਸਾਰ ਤੋਂ ਕੋਈ ਬਹੁਤ ਵੱਡੀ ਠੋਕਰ ਨਹੀਂ ਲੱਗੀ, ਸਹਿਯੋਗ ਮਿਲਿਆ ਕਦਮ ਕਦਮ ਤੇ, ਇਸ ਤਰ੍ਹਾਂ ਦਾ ਮਨੁੱਖ ਬਹੁਤ ਛੇਤੀ ਨਿਰਾਸ਼ ਨਹੀਂ ਹੋ ਸਕਦਾ, ਉਦਾਸ ਨਹੀਂ ਹੋ ਸਕਦਾ। ਤੇ ਜੋ ਸੰਸਾਰ ਤੋਂ ਉਦਾਸ ਹੀ ਨਹੀਂ ਹੋਇਆ, ਨਿਰਾਸ਼ ਹੀ ਨਹੀਂ ਹੋਇਆ, ਉਸ ਦੇ ਅੰਦਰ ਪਰਮਾਤਮਾ ਦੀ ਆਸ ਵੀ ਨਹੀਂ ਪੈਦਾ ਹੋ ਸਕਦੀ। ਗੁਰਦੁਆਰੇ ਆਏਗਾ, ਉਹ ਵੀ ਕਿਸੇ ਸੰਸਾਰ ਦੀ ਆਸ ਨੂੰ ਮੁੱਖ ਰੱਖ ਹੈ। ਔਲਾਦ ਨਹੀਂ ਹੈ, ਕੋਈ ਕੰਮ ਧੰਦਾ ਨਹੀਂ ਚੱਲਦਾ, ਸਿਹਤ ਠੀਕ ਨਹੀਂ ਹੈ, ਜਾਂ ਕੋਈ ਹੋਰ ਸਮੱਸਿਆ ਹੈ, ਇਹੀ ਲੈ ਕੇ ਆਏਗਾ। ਉਹ ਗੁਰਦੁਆਰੇ ਵੀ ਆਪਣਾ ਬਾਜ਼ਾਰ ਨਾਲ ਲੈ ਕੇ ਆਏਗਾ, ਆਪਣੀਆਂ ਕਾਮਨਾਵਾਂ। ਇਹ ਅਜੇ ਬਾਜ਼ਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ ਹੈ, ਅਜੇ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ ਹੈ। ਤੇ ਜਦ ਹੈ ਹੀ ਨਹੀਂ ਤੇ ਅਜੇ ਪਰਮਾਤਮਾ ਦੀ ਆਸ ਕਿੱਥੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ, ਸੰਸਾਰ ਤੋਂ ਅਗਰ ਚੋਟ ਨਾ ਵੀ ਲੱਗੇ ਤਾਂ ਸਿਆਣਾ ਮਨੁੱਖ ਉਦਾਸ ਹੋ ਜਾਂਦਾ ਹੈ। ਕਿਉਂ? ਉਹਦੀ ਅਕਲ ਇਤਨੀ ਮਹਾਨ ਹੈ, ਦੁਨੀਆ ਛੋਟੀ ਹੋ ਜਾਂਦੀ ਹੈ। ਉਹਦਾ ਸੋਚਣਾ ਇਤਨਾ ਮਹਾਨ ਹੈ, ਜਗਤ ਛੋਟਾ ਹੋ ਜਾਂਦਾ ਹੈ। ਉਹਦਾ ਗਿਆਨ ਇਤਨਾ ਸ਼ਿਖਰ ਦਾ ਹੈ, ਪਦਾਰਥ ਬੇਮੈਨੀ ਹੋ ਜਾਂਦੇ। ਅਗਰ ਪਦਾਰਥ ਹੀ ਸਭ ਕੁਛ ਹੈ ਤਾਂ ਪਰਮਾਤਮਾ ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਸੰਸਾਰ ਹੀ ਸਭ ਕੁਛ ਹੈ ਤਾਂ ਨਿਰੰਕਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਧਾਰਮਿਕ ਮੰਦਰਾਂ ਵਿੱਚ ਵੀ ਆਵੇਗਾ ਸੰਸਾਰ ਦੀ ਖਾਤਰ, ਨਿਰੰਕਾਰ ਦੀ ਖਾਤਰ ਨਹੀਂ। ਕਈ ਤੇ ਕਹਿੰਦੇ ਨੇ ਗੁਰਦੁਆਰੇ 'ਚ ਕੋਈ ਮਨੋਰੰਜਨ ਵੀ ਹੋਣਾ ਚਾਹੀਦਾ, ਤਾਂ ਇਹਨਾਂ ਨੂੰ ਕੌਣ ਦੱਸੇ? ਕਲੱਬ ਜਾਓ, ਥੀਏਟਰ ਥੋੜ੍ਹੇ ਨੇ, ਜਾਓ ਉੱਧਰ, ਬਥੇਰਾ ਕੁਛ ਹੋ ਰਿਹਾ। ਔਰ ਗਜ਼ਬ ਦੀ ਗੱਲ, ਪ੍ਰੇਰਨਾ ਨਾਚ ਗਾਣਿਆਂ ਦੀ ਵੀ ਗੁਰਦੁਆਰਿਆਂ 'ਚ ਅਨਾਉਂਸਮੈਂਟ ਵੀ ਗੁਰਦੁਆਰਿਆਂ 'ਚ ਮੈਂ ਸਾਰੇ ਕੈਨੇਡਾ, ਅਮੈਰੀਕਾ ਅਤੇ ਇੰਗਲੈਂਡ ਦੇ ਸੁਣ ਕੇ ਦੰਗ ਰਹਿ ਗਿਆ। ਫਲਾਣੇ ਥੀਏਟਰ ਦੇ 'ਚ ਨਾਚ ਆਉਣਾ ਹੈ, ਗਾਣਾ ਆਉਣਾ ਹੈ, ਭਾਵੇਂ ਉਸਨੂੰ ਕਲਚਰਲ ਪ੍ਰੋਗਰਾਮ ਆਖਣ, ਕੁਛ ਵੀ ਆਖਣ, ਅਨਾਉਂਸਮੈਂਟ ਗੁਰਦੁਆਰੇ 'ਚ। ਔਰ ਬੜਾ ਭਾਰੀ ਅਸਰ ਹੈ, 10-10 ਹਜ਼ਾਰ ਬੰਦਾ ਉੱਥੇ ਪਹੁੰਚਦਾ ਹੈ, ਉਹ ਟਿਕਟ ਲੈ ਕੇ ਪਹੁੰਚਦਾ ਹੈ, ਮਜ਼ਾ ਲੈ ਕੀਰਤਨ ਸੁਣਨ ਵਾਸਤੇ 10 ਬੰਦੇ ਵੀ ਪਹੁੰਚਣ, ਨਹੀਂ ਪਹੁੰਚਦੇ। तो इत्थों ही पता चलता है मनुख संसार तो पता प्रभावित है, गुरुद्वारे भी आके संसार तो ही प्रभावित होना है, करतार तो नहीं। मास्टर तारा सिंह ने तो इस तरह के कल्चर प्रोग्राम नु कंजर प्रोग्राम कह दिता सी, गुस्ताखी माफ। सिख ऋषि मुनि है, सिख का सारा रस उस राग दे च है जिदे च गुरु का शब्द है, गुरसिख आशिक शब्द है। सिख सारा स्वप्न ते नाच वेखदा प्रकृति दे जर्रे जर्रे, पर हुण कीता की जाए। जन्म तो ते कोई धार्मिक होंदा नहीं, साधना करनी पैंदी है, मेहनत करनी पैंदी है। तो बहुत सारे मनुख गुरुद्वारियां च वी चाहुंदे ने कोई मनोरंजन होवे। पता नहीं कितने बंदियां ने मैनू थोड़े से अमेरिका ही के आउणा है, गहने जी थोड़ी कथा इतनी खुशक होंदी है, थक जाने, कोई हासरा सुना दिता करो। तो मैं कह थानू मस्करे की लोड़ है, फिर मैनू मस्करा बनांदे ने, मैनू चुटकले आउंदे ने। तुसी ये सुनना चाहते हो, तुसी एक भी तो चुटकला मैनू दिखा दो कि गुरु ग्रंथ साहब दे च लिखे है कोई ऐसा चुटकला। ज्ञान है, प्रभु का ज्ञान है। इत्थों ही पता चलता है तुसी गुरुद्वारे नहीं आए, बाजार दे च आए हो, क्लब दे च आए हो, थिएटरां दे च आए हो। और बहुत मनुख का वस नहीं चलता, नहीं तो मंदिरां नू कदों दा थिएटरां च बदल देवे, क्लबां च बदल देवे, कि मस्जिदां नू बदल के रख देवे, गुरुद्वारियां नू बदल के रख दे, दा वस नहीं पिया चलता। यह भी मैं अर्ज कर दिया। खैर ये तां सुभाविक गल आ गई, मैं अर्ज कर दिती। जो कुछ मैं देखिया जगत दे स्टडी कीता थोड़े सामने जो है रखदा पै। बुजुर्ग बैठे ने बाबा बलविंदर सिंह जी, रॉ स्ट्रीट के हैड ग्रंथी साहब। मैनू विनीपेग तो बार बार फोन आई भी तुसी इत्थे गुरुद्वारे का प्रोग्राम रखो, ते मैं डेटा दितियां। कहने लगे तुसी डेटा ठीक दितियां ने, क्योंकि असीस तो पहले जिहड़े हफ्ते सी ना मनोरंजन का प्रोग्राम रखे हुआ, चंगा तुसी बाद च ही आ रहे हो, मनोरंजन का प्रोग्राम रखे है। तो बाद ही तो मैं फिर पेपरां च ही पढ़िया। हुण ये सारा प्रोग्राम भी प्रबंधक रखते हैं, गुस्ताखी माफ, वही अनाउंसमेंट करते हैं। मैनू कहण लगे ठीक है तुसी चंगा है, बाद च आ रहे, इन्हां दिनों च नहीं आ रहे, नहीं तो गुरुद्वारे एक बंदा भी नहीं आना सी, सब ने नाच देखण जाना सी, सब ने गीत संगीत सुन जाना सी, किसी ने कीर्तन सुनना सी, किसी ने कथा सुननी सी। तो ये हालात ने, इत्थों पता चलता है धर्म कोई बहुत ज्यादा नहीं है। क्यों? मनुख अजे पूर्ण तौर ते संसार तो उदास नहीं होया, निराश नहीं होया, अजे इसनु कोई बहुत वड्डी चोट नहीं लगी, ते अजे इसकी इतनी वड्डी अकल भी नहीं कि दुनिया छोटी होके रह जाए। जितना स्याणा मनुख होएगा उतना संसार बेमैनी हो जाएगा। संसार लोड़ मात्र उसकी रहेगा, संसार रस नहीं है उसका, बस इन्नी गल है। अगर रस है तो फिर परमात्मा बेरस है, कुछ भी नहीं है, फिर ईश्वर कुछ भी नहीं। हुण मैं अर्ज करा, जिड़ा अपनी अकल तो चोट खा के, जगत तो चोट खा के, उदास ते निराश होके रब दे मार्ग ते चले है, शब्द बर्दाश्त करना, एक दिन ऐसा भी आंदा है ये गुरु तो भी निराश होंदा, परमात्मा तो भी निराश होंदा, खुदा तो भी निराश होंदा। पहले संसार तो निराश होया सी, परिवार तो निराश होया सी, हुण निरंकार तो। धन गुरु अर्जन देव जी महाराज का वाक, भई निराशी बहुत दिन लागे, देश दे संतर में सगले जागे। हे प्रभु, निराशा पैदा होगी, दिन बहुत लंघ गए ने साधना करदिया करदिया, सेवा करदिया करदिया, दान देंदिया देंदिया थक गया, बाणी पढ़दिया पढ़दिया ते थक गया, सब कुछ करदिया करदिया ते थक गया, कुछ भी नहीं होया। जगत तो चोट खा के, अकल तो चोट खा के रब दे मार्ग ते चलिया सी। चाहे किसी भी मजहब का बंदा होवे, चोट खाए बिना खुदा दे मार्ग ते नहीं चल सकता। अगर कोई मुसलमान पक्का शरई हो गया और मोहम्मद साहब की हर शरा नू बड़ी श्रद्धा नाल निभा रहे है, तो कुछ ना कुछ तो इसने चोट खा दी, वरना हो ही नहीं सकता। नहीं तो लोग कहते ने ये जग मिठा, अगला कहने देख लेंगे, अगर ये जगत ही सब कुछ, कुछ ना कुछ इसने चोट खा दी है। अगर कोई हिंदू पूरा कर्म कांडी हो गया भाई 68 तीर्थां दा दर्शन करना है। मैं एक कर्म कांडी अमरनाथ जांदा होया देखिया, बेचारा बेसाखियां नाल चल रहा सी, दोवें पैर कम नहीं करदे सन, पैर दोवें सन पर दोवां पैरां च सत्या नहीं, बैसाखियां दे सारे ते चल रहे, और गालबन 22 मील तक ते बर्फ ते ही चलना पैंदा है, और कदीमी बर्फ, सदियां दी पई हुई बर्फ जिहड़ी कदी नहीं पिघली, उस ते चलना पैंदा। ये साडे सामने 3 दफा गिरिया, बड़ी मुश्किल नाल असी उसनू फिर खड़ा कीता, ते जब तीसरी दफा गिरिया ना तो मैं किधरे खिंच के कह बैठा, साधु बाणा ही सी, भगवा बेस सी उसका, मैं कह संत जी तीरथ ते अंदर है, अंतरगत तीरथ मल्लाओ, माघ पुनीत भई तीरथ अंतर जाने, किथे जा रहे, पैर थोड़े कम नहीं कर दे, ते अजे अद्धी वाट भी तय नहीं हुई, बहुत बाकी है, किस तरह पहुंचोगे। रो पिया, कहिंदा है होर ते सब कुछ कर करके थक गया, इनू ए भी दसना है तू पैर ते नहीं दिते, पर तेरे उस दर तक मैं चलना ही चलना है, पहुंचना है, चाहे कितनी दफा गिरा मैं पहुंचना ही पहुंचना है। जारो जार रो पिया, कर्म कांडी, लेकिन श्रद्धा कायम है, भरोसा कायम है, पैर कोई नहीं, जाना है अमरनाथ, जिथे शिव जी ने अमर कथा सुनाई है, पार्वती नो सुननी है, जाके वो जगह वेखनी है, शायद उत्थे कोई वाइब्रेशन होवे, कोई लहरां होवन, शायद उस परम पुरख दे जिहड़े बोले हुए बोल ने कुछ गूंज रहे होवन उत्थे, शायद मैनू कोई चोट कर जान, मैनू अंदर ते कुछ नहीं लभिया, शायद कोई इधरों कुछ चोट पै जाए, तो मैं उसकी ये देखी सी शैली, ये अजे बाहर दे कर्मां विच पूरा भरोसा रखदा सी। लेकिन ऐसा समा आंदा है बाहर दा कर्म कांड मनुख नूं निराश कर देंदा है, कितने सिख मैं निराश देखे ने, करदे सन सेवा बड़ी शौक नाल, अज नहीं, उठदे सन अमृत वेले, अज नहीं, निराश हो गए, भई निराशी बहुत दिन लग, दिन इतने लंघ गए, 10-20 साल तो कर दे पाया, होया तो कुछ भी नहीं, एक ने नहीं मैनू हजारा ने कहा है, देश देश विदेशां च, गहने जी होया तो कुछ भी नहीं, तुसी कहंदे सी असी करन लग पाया, होया तो कुछ भी नहीं, कुछ भी नहीं होया, निराश हो गया, पता नहीं कितने ने कहा है मैनू, देश देश ते बथेरिया ने कहा है, क्योंकि उत्थे जितनी लगन नाल कई चल पैंदे ने, इतनी लगन नाल बाहर लोकां कोल वक्त नहीं है, लेकिन मैं निराश देखे, भई निराशी बहुत दिन लगे, देश दे संतर में सगले जागे, ये जिहड़ी घोर निराशा है ना, ये दो हालतां बणांदी है, मैं लमकावां नाम समुन, एक ते शायद बिल्कुल ही आसा टुट जाए परमात्मा तो, दुनिया दे चोटी दे नास्तिक कौन होए ने जो पहले चोटी दे आस्तिक सन, ईश्वर तो चोटी दे इनकारी कौन होए ने, बड़े सियाने जो चले सन, एक एक पैर संभाल के चले, जद कुछ होया नहीं तो तर्क इनकारी नहीं है, बंगाल दा केशव चंद्र इसे तरह दा सी, बड़ी साधना की थी, बड़ी साधना की थी, बड़ी तपस्या की थी, मिलिया कुछ ना, बिल्कुल इनकारी हो गया, और उन्होंने नास्तिकता ते किताबां लिखियां, ये एक खतरा है, नास्तिक हो सकता है। दूसरा उस घड़ी दे जद कीते हुए कर्म कांड तो, शरा तो, किरत तो, जो रोज कर रहे हैं सेवा दान पुन पाठ पूजा, घोर निराश हो गया, उदास हो गया, कुछ नहीं होया, अंदरों अरदास निकल सकती, اور اگر ارداس نکلی تو ارداس پوری ہو جائے گی. یہ ارداس زندگی چ ایک ہی دفعہ ہوندی ہے کیونکہ کدی خالی نہیں جاندی. برتھی کدے نہ ہو بھائی جن کی ارداس. یہ دکھت ہردا یہ تڑپیا ہوا ہردا جد کہندا ہے ہے پربھو جو میری سمرتھا سی جو توں دیتی ہو تے میں کر کے دیکھا اس نال کچھ بھی نہیں ہویا کچھ بھی نہیں ہویا. اور میں عرض کراں کچھ بھی نہیں ہوئے گا. تھانوں پہلے ہی دسدا پیاں مہاراج دی پنکتی چیتے رکھنا بھائی نراسی ایسا سما آ سکدا ہے نراشا. اور اس نراشا یا تے منک دلدل دے پھسے گا انکاری یا پھر اندروں ارداس نکلے گی ہے پربھو میں جو کچھ کرنا سی کر لیا یہ کچھ بھی نہیں ہویا. اندروں ارداس نکلے گی تو میر کرنی ہے تے کر باقی میرے کل کچھ نہیں میں کر کر کے دیکھ لے اس نال کچھ بھی نہیں. کس دے کیتیاں کچھ ہویا ہے کچھ بھی نہیں ہوندا. یہ بھی میں عرض کردا کاش دان نال مل جاندا تو بھگوان وڈا نہیں سی دان وڈا سی. سیوا نالو مل جاندا تے رب کی یہ کچھ بھی نہیں سی. اتنی سیوا کراں گے پراپت کر لواں گے کیڑی وڈی گل ہے. جپ نال مل جاندا تپ نال مل جاندا تاں بھی رب بہت وڈا نہیں سی. اتنا جپ کراں گے مل جائے گا. ملدا کدوں ہے جد جپ کر کر کے سادھنا کر کر کے دان دے دے کے سیوا کر کر کے تھکے ہے ٹوٹے ہے کچھ بھی نہیں ہویا. اندروں ارداس نکلیے تو میر کر. اور ارداس ادو ہی نکلے گی جد شرح وچ جی جی کے تھکے گا رہت بیت دے جی جی کے تھکے گا کرم کانڈ دے جی جی کے تھکے گا تاں اے نراشا پیدا ہوئے گی اور اندروں ارداس پیدا ہوئے گی. میں تے ایک صوفی سنت نو بھی نراش دیکھا ہے. سارا ایران جس نو پوجدا ہے انکاری ہے شرح تو انکاری ہو گیا. پتا کی کہندا ہے مرا در منزلے جانا چے امنو ایش چوں ہر دم جرس فریاد میں دارت کے بربندے د محمل ہا. حافظ اے خدا سنیا سی تیرے رستے چ بڑا آنند ہے رس ہے کھیڑ ہے سڈے پلے تے کچھ نہیں پیا سوائے رونے پٹنے تو ہور کچھ بھی کوئی نہیں. پہلے میں روندا سی سنسار دی خاطر ہن میں روندا تیری خاطر. تیرے میرے نیتر سجل رہندے سن پروار دی خاطر ہن تیری خاطر. انہاں دی خاطر میں رویا لبیا ککھ نہیں تیری خاطر بھی کدوں دا رو رہے ہیں لبیا ککھ نہیں مینوں. حافظ مرا در منزلے جانا چے امنو ایش چوں ہر دم سانو تے کوئی سکھ نہیں ملیا سانو تے کوئی آنند نہیں ملیا رونا ہی ملیا. پہلے روندے سی پتراں دے وی چھوڑے چ پروار دے وی چھوڑے چ دھن سمپدا دے وی چھوڑے چ ہن روز روندے ہاں تیرے وی چھوڑے چ. رونے تو علاوہ تے ساڈے پلے کچھ بھی کوئی نہیں. حافظ اور ایرانی صوفی فقیران سب تو وڈا فقیر. آپ سن کے حیران ہو گئے جس طرح سی واک لیندے نا گرو گرنتھ صاحب جی مہاراج دا ہر دیوان دی سماپتی تو بعد یا کارج دی کوئی ارداس کرائیے اس تو بعد واک لیندے ہاں. ایرانی لوگ کوئی کم کرنا ہے نوی دکان کھولیے کوئی مہورت تو دیوانے حافظ چو فال لیندے نے واک لیندے نے بھئی یہ فقیر کی کہہ رہے ہیں اے فقیر سانو کی سکشا دیندا ہے. میں تے دیکھ کے دنگ رہ گیا. وہ اینو فال لینا کہندے نے فال لینی ہے. وہ کھول دے نے باقاعدہ اس دیوان نو اس کتاب نو جڑا واق آندا ہے اس نو پڑھ دے نے الاپ لا کے اور اس فقیر دا شکرانہ کر دین چلو توں اے سانو سکشا دیتی اے گیان دیتا. پر حد ہو گئی جس دے دھرم گرنتھ نو اتنا سنمان دے رہے نے وہ کہندا ہے اے رب تیرے مارگ تے چلیاں سوائے رونے تو میرے پلے کچھ نہیں پیا کچھ بھی نہیں. مرا در منزلے جانا پر گل بڑی غضب دی کہہ دیتی ہے. روندا سی میں پہلے بھی ہن بھی رویا میں پدارتھاں دی خاطر رویا میں پروار دی خاطر رو رہے ہیں تیری خاطر. پہلے بھی میں تڑپدا سی ہن بھی میں تڑپدا تو سانو تے کچھ بھی نہیں لبے کچھ بھی نہیں ملے. مرا در منزلے جانا دھن گرو ارجن دیو جی دے واک چیتے رکھنا بھائی نراسی بہت دن لاگے ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਕੇ ਇੱਕ ਵਾਕ ਗੁਰੂ ਨਾਨਕ ਦਾ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਸੁਣ ਨਾਹੇ ਪਿਆਰੇ ਏਕ ਬੇਨੰਤੀ ਮੇਰੀ, ਤੂੰ ਨਿਜ ਘਰ ਵਸੀਅੜਾ ਹਾਂ ਰੁੱਲ ਭਸਮੇ ਢੇਰੀ। ਤੂੰ ਆਪਣੇ ਨਿਜ ਸਰੂਪ ਦੇ ਚ ਬਿਰਾਜਮਾਨ, ਅਸੀਂ ਲਭ ਲਭ ਕੇ ਭਸਮ ਹੋ ਗਏ। ਹੋਣਾ ਤੇ ਨੂਰ ਸੀ ਨਹੀਂ ਹੋਏ, ਭਸਮ ਹੋ ਗਏ, ਖਾਕ ਹੋ ਗਏ, ਰਾਖ ਹੋ ਗਏ। ਅਸੀਂ ਤੇ ਨੂਰ ਹੋਣਾ ਸੀ, ਅਸੀਂ ਤੇ ਪ੍ਰਕਾਸ਼ ਹੋਣਾ ਸੀ, ਤੈਨੂੰ ਲਭ ਲਭ ਕੇ ਖਾਕ ਹੋ ਗਏ, ਰਾਖ ਹੋ ਗਏ। ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਸੁਣ ਨਾ ਹੈ ਪਿਆਰੇ ਏਕ ਬੇਨੰਤੀ ਮੇਰੀ, ਤੂੰ ਨਿਜ ਘਰ ਵਸੀਅੜਾ ਹਾਂ ਰੁੱਲ ਬਸਮੇ ਢੇਰੀ। ਇਸ ਤਰ੍ਹਾਂ ਦੇ ਪਤਾ ਨਹੀਂ ਪਹਿਲੇ ਪਾਤਸ਼ਾਹ ਦੇ ਕਿਤਨੇ ਵਾਕ ਨੇ, ਪਤਾ ਨਹੀਂ ਕਿਤਨਾ ਹਿਰਦਾ ਤੜਪਿਆ ਹੋਵੇਗਾ ਤੇ ਕਿਤਨਾ ਰੋਇਆ ਹੋਵੇਗਾ। ਇਹ ਫਕੀਰ ਕਹਿੰਦਾ ਰੋਣੇ ਤੋਂ ਬਿਨਾਂ ਮੇਰੇ ਪੱਲੇ ਹੋਰ ਕੁਛ ਵੀ ਨਹੀਂ, ਇਸ ਰੋਣੇ ਤੋਂ ਮੈਂ ਥੱਕ ਜਾਂਦਾ, ਕਈ ਦਫਾ ਟੁੱਟ ਜਾਂਦਾ। ਪਤਾ ਕੀ ਕਹਿੰਦਾ, ਇਹ ਜਿਹੜੀ ਤਸਵੀ ਮੇਰੇ ਹੱਥ ਚ ਮੈਂ ਸੁੱਟ ਦਿੰਦਾ, ਇਹ ਕੁਰਾਨ ਸ਼ਰੀਫ ਮੈਂ ਇੱਕ ਪਾਸੇ ਰੱਖ ਦਿੰਦਾ, ਮੁਸੱਲਾ ਮੈਂ ਪਰੇ ਸੁੱਟਦਾ, ਨਹੀਂ ਪੜਦਾ ਮੈਂ ਨਮਾਜ਼, ਮੈਂ ਨਹੀਂ ਕਰਦਾ ਕੁਰਾਨ ਦੀ ਤਲਾਵਤ, ਮੈਂ ਨਹੀਂ ਫੇਰਦਾ ਤਸਵੀਰ। ਪੱਕਾ ਇਰਾਦਾ ਕਰ ਲੈਂਦਾ, ਥੱਕ ਗਿਆ ਕਰ ਕਰਕੇ, ਕੁਛ ਵੀ ਨਹੀਂ, ਨਾ ਸੰਸਾਰ ਦੇ ਮਾਰਗ ਤੇ ਮੈਨੂੰ ਕੁਛ ਲੱਭਿਆ, ਨਾ ਤੇਰੇ ਮਾਰਗ ਤੇ। ਸੰਸਾਰ ਦੇ ਮਾਰਗ ਤੇ ਸੰਸਾਰ ਹੱਥ ਦੇ ਚ ਨਹੀਂ ਆਇਆ, ਤੇਰੇ ਮਾਰਗ ਤੇ ਚੱਲ ਕੇ ਤੂੰ ਨਹੀਂ ਮਿਲਿਆ। ਮੈਂ ਉੱਥੋਂ ਵੀ ਨਿਰਾਸ਼, ਇੱਥੋਂ ਵੀ ਨਿਰਾਸ਼। ਇਹ ਫਕੀਰ ਕਹਿੰਦਾ ਜਦ ਮੈਂ ਇਸ ਤਰ੍ਹਾਂ ਸੋਚਿਆ ਤੇ ਮੇਰੇ ਕੰਨਾਂ ਚ ਕਿਸੇ ਨੇ ਕਿਹਾ ਤੁਹਾਡਾ ਮਿੱਤਰ ਜਿਹੜਾ ਸੀ ਪੜੋਸੀ ਚਲਾਣਾ ਕਰ ਗਿਆ, ਉਹਦੀ ਮਈਅਤ ਦੇ ਨਾਲ ਜਾਣਾ ਹੈ ਭਾਈ, ਉਸਦੀ ਅਰਥੀ ਦੇ ਨਾਲ ਜਾਣਾ ਹੈ। ਇਹ ਫਕੀਰ ਕਹਿੰਦਾ ਫਿਰ ਮੈਂ ਮਾਲਾ ਚੁੱਕ ਲਈ, ਤਸਬੀਹ ਚੁੱਕ ਲਈ, ਕੁਰਾਨ ਸ਼ਰੀਫ ਮੈਂ ਫਿਰ ਚੁੱਕ ਲਈ। ਕਿਉਂ, ਜਰਸ ਪਰ ਯਾਦ ਮੀ ਦਾਰਦ ਕੇ ਬਰਬੰਦੇਦ ਮਹਿਮਲਹਾ, ਮੌਤ ਦਾ ਘੜਿਆਲ ਵੱਜ ਪਿਆ, ਕੂਚ ਕਰਨਾ ਹੈ, ਜਾਣਾ ਹੈ, ਇਹ ਨਗਾਰਾ ਵੱਜ ਪਿਆ, ਚੱਲਣਾ ਹੈ। ਫਕੀਰ ਕਹਿੰਦਾ ਚੱਲਣਾ ਤੇ ਫਿਰ ਮੈਂ ਵੀ ਹੈ, ਮੌਤ ਦਾ ਘੜਿਆ, ਇੱਕ ਦਿਨ ਤੇ ਸੰਸਾਰ ਤੋਂ ਰੁਖਸਤ ਹੋਣਾ, ਜਾਣਾ ਹੈ। ਤੇ ਫਕੀਰ ਕਹਿੰਦਾ ਇੱਕਦਮ ਖਿਆਲ ਆ ਜਾਂਦਾ ਰੱਬ ਨੂੰ ਮਿਲੇ ਬਿਨਾਂ ਹੀ ਰੁਖਸਤ ਹੋ ਜਾਈਏ। ਤੇ ਫਿਰ ਕਹਿੰਦਾ ਮਜਬੂਰਨ ਕਿਸੇ ਦੀ ਮੌਤ ਨੂੰ ਦੇਖ ਕੇ ਆਪਣੀ ਮੌਤ ਚੇਤੇ ਆ ਜਾਂਦੀ ਹੈ, ਤਸਬੀਹ ਚੁੱਕ ਲੈਂਦਾ। ਇਹੀ ਗੱਲ ਫਰੀਦ ਨੇ ਕਹੀ ਹੈ। ਫਰੀਦ ਨੇ ਕਿਹਾ ਐ ਖੁਦਾ, ਬੁੱਢਾ ਹੋ ਗਿਆ, ਅੱਖਾਂ ਕਮਜ਼ੋਰ ਹੋ ਗਈਆਂ, ਤੈਨੂੰ ਵੇਖਿਆ ਨਹੀਂ ਮੈਂ, ਅੱਖਾਂ ਦੀ ਜੋਤ ਜਾਂਦੀ ਪਈ ਹੈ। ਤੂੰ ਬੁਢੇਪੇ ਨੂੰ ਸਾਫ਼ ਕਹਿ ਰਹੇ ਨੇ ਬਾਬਾ ਫਰੀਦ, ਜਾਂਦੀਆਂ ਨੇ ਲੱਤਾਂ ਤੇ ਜਾਨ, ਜਾਂਦੇ ਨੇ ਹੱਥ ਤੇ ਜਾਨ, ਦੰਦ ਤੇ ਉਂਝ ਵੀ ਚਲੇ ਗਏ ਨੇ, ਜਾਂਦੇ ਨੇ ਕੰਨ ਤੇ ਜਾਨ, ਪਰ ਮੇਰੀਆਂ ਅੱਖਾਂ ਨਹੀਂ ਜਾਣੀਆਂ ਚਾਹੀਦੀਆਂ। ਕਾਗਾ ਕਰਗੰਡ ਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ। ਅਜੇ ਤੇ ਮੈਂ ਦੇਖਿਆ ਹੀ ਨਹੀਂ ਤੇਰੀ ਝਲਕ ਤੇ, ਵੇਖੀ ਨਹੀਂ, ਅੱਖਾਂ ਜਾ ਰਹੀਆਂ ਨੇ, ਅੱਖਾਂ ਨੇ ਤੇਰਾ ਰੋਣਾ ਵੇਖਿਆ, ਤੈਨੂੰ ਤੇ ਵੇਖਿਆ ਨਹੀਂ, ਅੱਖਾਂ ਜਾ ਰਹੀਆਂ ਨੇ ਮੇਰੀਆਂ, ਬੁਢੇਪਾ ਮੇਰੀਆਂ ਅੱਖਾਂ ਨੂੰ ਬੰਦ ਕਰ ਰਿਹਾ, ਤੜਪਿਆ, ਪਤਾ ਨਹੀਂ ਕਿਤਨਾ ਤੜਪਿਆ ਫਰੀਦ। ਗੁਰੂ ਨਾਨਕ ਦੇ ਐਸੇ ਬੋਲ ਨੇ ਬਾਬਾ ਬਲਵੰਤ ਸਿੰਘ, ਕਿ ਕਈ ਦਫਾ ਮੈਂ ਉਹਨਾਂ ਨੂੰ ਦੇਖਿਆ ਚਾਰ ਚਾਰ ਪੰਜ ਪੰਜ ਦਿਨ ਇੱਕੋ ਹੀ ਸਲੋਕ ਲੈ ਕੇ ਰਟਨ ਕਰਦੇ ਰਹਿੰਦੇ ਸਨ, ਤੇ ਮੈਂ ਉਹਨਾਂ ਨੂੰ ਜਦ ਕਹਿੰਦਾ ਸੀ ਬਸ ਇੱਕੋ ਹੀ ਸਲੋਕ ਚੱਲ ਰਿਹਾ, ਕਹਿੰਦਾ ਇਸ ਨੇ ਇਤਨਾ ਘਾਇਲ ਕਰ ਦਿੱਤਾ, ਅੱਗੇ ਚੱਲਣ ਦੀ ਸਮਰੱਥਾ ਹੀ ਕੋਈ ਨਹੀਂ, ਤਾਕਤ ਹੀ ਕੋਈ ਨਹੀਂ, ਇਸ ਇੱਕ ਸਲੋਕ ਨੇ ਇਤਨਾ ਘਾਇਲ ਕਰ ਦਿੱਤਾ। ਇਹ ਫਕੀਰ ਕਹਿੰਦਾ ਜਰਸ ਫਰਿਆਦ ਮੀ ਦਾਰਦ ਕੇ ਬਰਬੰਦੇਦ ਮਹਿਮਲਹਾ, ਮੈਂ ਫਿਰ ਆਪਣਾ ਸਮਾਨ ਬੰਨ ਲੈਂਦਾ, ਜਦ ਮੌਤ ਦਾ ਘੜਿਆਲ ਵੱਜ ਪੈਂਦਾ ਮੈਂ ਫਿਰ ਤਸਬੀਹ ਚੁੱਕ ਲੈਂਦਾ, ਮੈਂ ਫਿਰ ਮੁਸੱਲਾ ਸਜਾਨਾ, ਮੈਂ ਫਿਰ ਨਮਾਜ਼ ਪੜ੍ਹਦਾ। ਮੈਂ ਫਿਰ ਤਸਬੀਹ ਫੇਰਦਾ ਕੀ ਕਰਾਂ। ਅੱਗੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵੇਚ ਨਹੀਂ ਆਇਲ ਕੁਜਾ ਦਾਨਿੰਦ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲ ਹਾ। ਕਹਿੰਦਾ ਹਨੇਰੀ ਰਾਤ ਹੈ ਨਾ ਮੈਨੂੰ ਪਾਰਲਾ ਕੰਡਾ ਦਿਖਾਈ ਦਿੰਦਾ ਨਾ ਉਰਾਰਲਾ ਤੇ ਦਰਿਆ ਦੇ ਚ ਮੈਂ ਪੈਰ ਪਾ ਬੈਠਾ। ਸੁਣਿਆ ਮੇਰਾ ਯਾਰ ਪਾਰ ਰਹਿੰਦਾ ਤੇ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ, ਹਨੇਰੀ ਰਾਤ ਹੈ। ਉਰਾਰ ਤੋਂ ਮੈਂ ਅੱਗੇ ਜਾ ਚੁੱਕਿਆ, ਦਰਿਆ ਦੇ ਚ ਪੈਰ ਪਾ ਬੈਠਾ। ਕੁਜਾ ਦਾ ਆਨੰਦ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲ ਹਾ। ਉਹ ਬੰਦੇ ਮੇਰਾ ਹਾਲ ਕੀ ਜਾਣਨ ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ। ਹਾਫਿਜ ਕਹਿੰਦੇ ਨੇ ਉਹਨਾਂ ਨੂੰ ਕੀ ਪਤਾ। ਉਹ ਇਸ ਮਾਨਸਿਕ ਦਸ਼ਾ ਨੂੰ ਕਿਸ ਤਰ੍ਹਾਂ ਸਮਝਣਗੇ। ਪ੍ਰਿੰਸੀਪਲ ਗੰਗਾ ਸਿੰਘ ਨੇ ਇਸ ਫਕੀਰ ਦੀ ਇਸ ਰੁਬਾਈ ਦੇ ਪੰਜਾਬੀ ਅਨੁਵਾਦ ਕਵਿਤਾ ਵਿੱਚ ਕੀਤੇ ਨੇ, ਨਜ਼ਮ ਵਿੱਚ। ਇਸ ਰੁਬਾਈ ਨੇ ਗੰਗਾ ਸਿੰਘ ਦੇ ਹਿਰਦੇ ਨੂੰ ਬਹੁਤ ਮੁਤਾਸਰ ਕੀਤਾ ਸੀ। ਔਰ ਇਸ ਤਰ੍ਹਾਂ ਦੀ ਇੱਕ ਰੁਬਾਈ ਬਕਾਇਦਾ ਭਾਈ ਸਾਹਿਬ ਭਾਈ ਨੰਦ ਲਾਲ ਦੀ। ਖੈਰ ਸਮਾਂ ਹੋਣ ਲੱਗਾ, ਮੈਂ ਜ਼ਿਆਦਾ ਲਮਕਾਵਾਂ ਨਾ। ਪੰਜਾਬੀ ਰੂਪ ਪ੍ਰਿੰਸੀਪਲ ਗੰਗਾ ਸਿੰਘ ਦਾ ਇਸ ਨਜ਼ਮ ਦਾ ਆਖਰੀ ਪੈਰੇ ਦਾ। ਰਾਤ ਹਨੇਰੀ ਘੁੰਮਣ ਘੇਰੀ ਪਾਣੀ ਠਾਠਾਂ ਮਾਰੇ ਪਰ ਉਹ ਕੀ ਜਾਣਨ ਹਾਲ ਸਾਡਾ ਰਹਿੰਦੇ ਨਦੀ ਕਿਨਾਰੇ। ਪੈਰ ਕਦੀ ਪਾਇਆ ਹੀ ਨਹੀਂ ਪਾਣੀ ਚ, ਮੇਰਾ ਹਾਲ ਉਹ ਕੀ ਜਾਣਨ ਜੋ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ। ਅਜੇ ਇਹਨਾਂ ਨੂੰ ਸੰਸਾਰ ਤੋਂ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ, ਇਹਨਾਂ ਨੂੰ ਅਜੇ ਆਪਣੀ ਅਕਲ ਤੋਂ ਕੋਈ ਚੋਟ ਨਹੀਂ ਲੱਗੀ, ਰੱਬ ਦੇ ਮਾਰਗ ਤੇ ਕਦੀ ਚਲੇ ਹੀ ਨਹੀਂ। ਇਹ ਕੀ ਜਾਣਨ ਕਿ ਇਹ ਤਕਲੀਫ ਕੀ ਆਉਂਦੀ ਹੈ, ਇਹ ਪੀੜਾ ਜੋ ਹੈ ਕੀ ਆਉਂਦੀ ਹੈ। ਪਤਾ ਨਹੀਂ ਇਸੇ ਪੀੜਾ ਦੇ ਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਚਾਰ ਪਹਿਰ ਚੌ ਜੁਗੇ ਸਮਾਨ ਹੈ, ਦਿਨ ਦੇ ਚਾਰ ਪਹਿਰ ਰਾਤ ਦੇ ਜੋ ਹੈ ਚਾਰ ਯੁਗਾਂ ਵਰਗੇ ਹੋ ਗਏ ਨੇ, ਲੱਖਾਂ ਸਾਲਾਂ ਵਰਗੇ ਲੰਬੇ ਹੋ ਗਏ ਨੇ, ਨਹੀਂ ਲੰਘਦੇ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਹਾਫਿਜ਼ ਵੀ ਇੱਥੇ ਨਿਰਾਸ਼ਾ ਪਿਆ ਪ੍ਰਗਟ ਕਰਦਾ ਹੈ, ਉਦਾਸ ਹੈ, ਨਿਰਾਸ਼ ਹੈ। ਪਰ ਇਸ ਨਿਰਾਸ਼ਾ ਵਿੱਚ ਇਸ ਦੇ ਅੰਦਰੋਂ ਪ੍ਰਾਰਥਨਾ ਪੈਦਾ ਹੋਈ ਹੈ, ਅਰਦਾਸ, ਦੁਆ। ਕਹਿੰਦੇ ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦ ਰਾ ਬਜ਼ੁਰਗ ਦੀਦਮ ਸ਼ਰਤੇ ਅਦਬ ਨਵਾਸ਼ਦ। ਐ ਖੁਦਾ, ਤੇਰੀ ਮਹਿਫਿਲ ਦੇ ਤੇ ਜਿਹੜਾ ਸੂਰਜ ਹੈ ਨਾ, ਇਹ ਵੀ ਇੱਕ ਜ਼ਰਰੇ ਦੀ ਤਰ੍ਹਾਂ, ਕੁਛ ਵੀ ਨਹੀਂ ਹੈ। ਤੇ ਜਿੱਥੇ ਸੂਰਜ ਦੀ ਕੋਈ ਗਿਣਤੀ ਨਹੀਂ ਤੇਰੀ ਮਹਿਫਿਲ ਦੇ ਚ, ਤੂੰ ਤੇ ਇੱਕ ਜ਼ਰਰੇ, ਇਹ ਸੂਰਜ ਤੇ ਜ਼ਰਰੇ ਦੀ ਤਰ੍ਹਾਂ, ਇੰਨੇ ਅਥਾਹ ਸੂਰਜ, ਉੱਥੇ ਮੇਰੀ ਪੁਕਾਰ ਕਿੱਥੇ, ਮੈਂ ਕੀ ਹਾਂ, ਕੁਛ ਵੀ ਨਹੀਂ, ਉੱਥੇ ਮੇਰੀ ਕੌਣ ਸੁਣੇ, ਉੱਥੇ ਮੇਰੀ ਤੜਪਣਾ ਕੀ ਮੈਨੇ ਰੱਖਦੀ ਹੈ। ਜਿੱਥੇ ਸੂਰਜ ਤੇਰੀ ਗਿਣਤੀ ਚ ਨਹੀਂ ਹੈ, ਕਈ ਕੋਟ ਸਸੀਅਰ ਸੂਰ ਨਿਖੱਤਰ, ਕੋਟ ਸੂਰ ਜਾਂ ਕੇ ਪ੍ਰਗਾਸ, ਕਰੋੜਾਂ ਸੂਰਜ ਜਿੱਥੇ ਹੋਣ, ਤੇ ਸੂਰਜ ਇੱਕ ਜ਼ਰਰੇ ਦੀ ਤਰ੍ਹਾਂ ਜਾਣਿਆ ਜਾਂਦਾ ਹੋਵੇ ਜਿਸ ਦੀ ਮਹਿਫਿਲ ਦੇ ਚ, ਐ ਖੁਦਾ ਤੇਰੀ ਮਹਿਫਿਲ ਦੇ ਚ ਮੇਰੀ ਕੀ ਕੀਮਤ, ਮੈਂ ਕੌਣ ਹਾਂ, ਉੱਥੇ ਤੇ ਸੂਰਜ ਵੀ ਕੁਛ ਨਹੀਂ ਹੈ। ਹਮ ਸਹਿ ਕੇਰੀਆਂ ਦਾਸੀਆਂ ਸਾਚਾ ਕਰਮ ਕਸਮ ਹਮਾਰਾ, ਨਾਨਕ ਕਹਿ ਸਹੇਲਿਓ ਸੋ ਖਰਾ ਪਿਆਰਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਤਾ ਨਹੀਂ ਮੈਂ ਜੇ ਹੀ ਘਣ ਚੇਰੀ ਰਾਮ, ਮੇਰੀ ਜੈਸੀਆਂ ਪਤਾ ਨਹੀਂ ਕਿਤਨੀਆਂ ਚੇਲੀਆਂ ਨੇ, ਕਿਤਨੇ ਫਰਿਆਦ ਕਰਨ ਵਾਲੇ ਨੇ, ਕੱਲਾ ਕੋਈ ਮੈਂ ਪਿਆ ਕਰਦਾ। ਗੁਰੂ ਨਾਨਕ, ਮੈਂ ਜੇ ਹੀ ਘਣ ਚੇਰੀ ਰਾਮ, ਮੇਰੇ ਜੈਸੇ ਪਤਾ ਨਹੀਂ ਕਿਤਨੇ ਅਲਾਪ ਪਏ ਕਰਦੇ ਨੇ, ਵਿਰਲਾਪ ਪਏ ਕਰਦੇ ਨੇ, ਕਿਤਨੇ ਜੋਦੜੀਆਂ ਪਏ ਕਰਦੇ ਨੇ, ਕਿਤਨੇ ਦੁਖਤ ਨੇ। ਇਹ ਫਕੀਰ ਕਹਿੰਦਾ ਜਿਸ ਮਹਿਫਿਲ ਵਿੱਚ ਸੂਰਜ ਦੀ ਕੋਈ ਗਿਣਤੀ ਨਹੀਂ ਮੇਰੀ ਕੀ ਗਿਣਤੀ, ਜਿੱਥੇ ਸੂਰਜ ਵੀ ਇੱਕ ਰੇਤ ਦੇ ਜ਼ਰਰੇ ਤੋਂ ਜ਼ਿਆਦਾ ਮੈਨੇ ਨਹੀਂ ਰੱਖਦਾ, ਉੱਥੇ ਮੈਂ ਕੀ ਅਰਦਾਸ ਕਰਦਾ ਹੈ, ਜ਼ਰਰਾ ਹਾਂ ਐ ਖੁਦਾ ਪਰ ਤੇਰਾ। ਠੀਕ ਹੈ, ਸੂਰਜ ਵੀ ਜ਼ਰਰੇ ਦੀ ਤਰ੍ਹਾਂ ਹੈ, ਪਰ ਸੁਣਿਆ ਤੇਰੀ ਪਹੁੰਚ, ਤੇਰੀ ਦ੍ਰਿਸ਼ਟੀ ਬੜੀ ਗਹਿਰੀ ਹੈ, ਇਸ ਜ਼ਰਰੇ ਨੂੰ ਵੀ ਦੇਖ ਲੈ, ਸ਼ਾਇਦ ਇਹਦੇ ਚ ਵੀ ਚਮਕ ਪੈਦਾ ਹੋ ਜਾਏ। ਕਹਿੰਦੇ ਨਾ ਉਸੇ ਦਿਨ ਇਸ ਦੀ ਅਰਦਾਸ ਕਬੂਲ ਹੋ ਗਈ। ਤੇ ਪਤਾ ਹੈ ਫਕੀਰ ਕੀ ਕਹਿੰਦਾ ਹੈ? ਕਹਿੰਦਾ ਮੈਨੂੰ ਹੁਣ ਪਤਾ ਚੱਲਿਆ ਤੂੰ ਦੁਆ ਨਾਲ ਮਿਲਦਾ, ਅਰਦਾਸ ਨਾਲ ਮਿਲਦਾ, ਪਰ ਕੀਤਾ ਕੀ ਜਾਏ, ਇਸ ਲੰਬੇ ਚੌੜੇ ਪੈਂਡੇ ਤੋਂ ਬਿਨਾਂ ਅਰਦਾਸ ਨਿਕਲਦੀ ਵੀ ਨਹੀਂ। ਦੁਆ ਜਬ ਦਿਲ ਸੇ ਹੋਤੀ ਹੈ ਖੁਦਾ ਮਨਜ਼ੂਰ ਕਰਤਾ ਹੈ, ਪਰ ਯਹੀ ਬੜੀ ਮੁਸ਼ਕਿਲ ਕਹੇ ਬੜੀ ਮੁਸ਼ਕਿਲ ਸੇ ਹੋਤੀ ਹੈ, ਆਉਂਦੀ ਨਹੀਂ, ਦਿਲ ਚੋਂ ਨਿਕਲਦੀ ਨਹੀਂ। ਔਰ ਇਹ ਰੱਬੀ ਪੀੜਾ ਦਾ ਨਗਮਾ ਵੀ ਹਰ ਸਾਸ ਦੇ ਤੇ ਨਹੀਂ ਗਾਇਆ ਜਾ ਸਕਦਾ, ਇਹ ਵੀ ਮੈਂ ਅਰਜ਼ ਕਰਾਂ। ਇਸ ਨੂੰ ਇਕਬਾਲ ਇੰਜ ਕਹਿੰਦੇ ਨੇ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਹਿਸੂਸ ਹੋਤੇ ਹੈ, ਯਹ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਂਦਾ। ਕੁਛ ਨਗਮਿਆਂ ਨੂੰ ਗਾਉਣ ਵਾਸਤੇ ਖਾਸ ਸਾਜ਼ ਚਾਹੀਦੇ ਨੇ, ਉਸ ਤੋਂ ਬਿਨਾਂ ਨਹੀਂ ਗਾਇਆ ਜਾ ਸਕਦਾ। ਕੁਛ ਖਾਸ ਦਿਲ ਚਾਹੀਦੇ ਨੇ ਜਿਨ੍ਹਾਂ ਚੋਂ ਇਹ ਦੁਆ ਨਿਕਲੇ, ਇਹ ਅਰਦਾਸ ਨਿਕਲੇ। ਤੋ ਅਸੀਂ ਬਾਹਰੋਂ ਇੱਕ ਪ੍ਰਤੀਕ ਬਣਾ ਰੱਖਿਆ, ਤੁਸੀਂ ਆਏ ਹੋ, ਕਥਾ ਹੋਈ, ਕੀਰਤਨ ਹੋਇਆ, ਥੱਲੇ ਸੇਵਾ ਕੀਤੀ, ਇਹ ਪ੍ਰਯਾਸ ਹੈ, ਮਿਹਨਤ ਹੈ। ਇਹ ਪ੍ਰਯਾਸ ਕਿੱਥੇ ਲੈ ਜਾਂਦਾ? ਅਰਦਾਸ, ਦੁਆ, ਫਿਰ ਅਰਦਾਸ ਕਰਨੀ ਹੈ, ਇਹ ਸਭ ਕੁਝ ਤੋਂ ਬਾਅਦ ਅਰਦਾਸ, ਅਖੀਰ ਦੇ ਚ ਕੀ ਹੈ? ਪ੍ਰਸਾਦ। ਉਸ ਤੋਂ ਬਾਅਦ ਤੇ ਕੁਛ ਨਹੀਂ ਨਾ, ਪ੍ਰਸਾਦ ਤੇ ਅਖੀਰ ਦੇ ਚ, ਉਸ ਤੋਂ ਬਾਅਦ ਤੇ ਕੁਛ ਨਹੀਂ। ਕਹਿੰਦੇ ਨੇ ਜਦ ਵੀ ਉਹ ਮਿਲਦਾ ਹੈ, ਹਰ ਫਕੀਰ ਨੇ ਹਰ ਭਗਤ ਨੇ ਕਿਹਾ ਤੂੰ ਮਿਲਿਆ ਤੇਰਾ ਪ੍ਰਸਾਦ, ਸਾਡਾ ਪ੍ਰਯਾਸ ਨਹੀਂ ਤੇਰਾ ਪ੍ਰਸਾਦ, ਸਾਡੀ ਮਿਹਨਤ ਨਹੀਂ ਤੇਰੀ ਰਹਿਮਤ ਤੇਰੀ ਬਖਸ਼ਿਸ਼। ਉਂਜ ਤੇ ਤੇਰਾ ਪ੍ਰਸਾਦ ਪਤਾ ਨਹੀਂ ਕਿਤਨੇ ਰੂਪਾਂ ਚ ਰੋਜ਼ ਪਿਆ ਮਿਲਦਾ ਹੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸਠਾ ਕਰ ਕੋ ਰਖ ਮਨਮਾ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਦਿਆਏ ਸਦਾ ਮਨ ਅੰਦਰ। ਇਸ ਅਸ਼ਟਪਦੀ ਨੂੰ ਪੜ੍ਹਨਾ, ਉਹਦੀ ਕਿਰਪਾ ਨਾਲ ਹੱਥ ਮਿਲੇ ਪੈਰ ਮਿਲੇ। ਜੇ ਪ੍ਰਸਾਦ ਸੁਣੇ ਕਰਨ ਨਾਲ, ਜੇ ਪ੍ਰਸਾਦ ਪੇਖੇ ਬਿਸਮਾਦ, ਅੱਖਾਂ ਮਿਲੀਆਂ ਉਸਦਾ ਪ੍ਰਸਾਦ, ਇਹ ਕੰਨ ਮਿਲੇ ਉਸਦਾ ਪ੍ਰਸਾਦ। ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ, ਤੰਦਰੁਸਤ ਦੇਹੀ ਹੈ ਪ੍ਰਸਾਦ, ਪੈਰਾਂ ਨਾਲ ਚੱਲ ਰਹੇ ਪ੍ਰਸਾਦ। ਜੇ ਪ੍ਰਸਾਦ ਹਸਤ ਕਰ ਚੱਲੇ, ਹੱਥ ਪੈ ਕੰਮ ਕਰਦੇ ਨੇ, ਪੈਰਾਂ ਨਾਲ ਚੱਲਦਾ ਪੈ ਪ੍ਰਸਾਦ, ਉਹਦੀ ਬਖਸ਼ਿਸ਼। ਕਦੀ ਇਸ ਤਰ੍ਹਾਂ ਦੇਖੇ ਪਵਨ ਉਹਦਾ ਪ੍ਰਸਾਦ, ਇਹ ਬਰਖਾ ਉਸਦੀ ਪ੍ਰਸਾਦ, ਇਹ ਸੂਰਜ ਦੀਆਂ ਕਿਰਨਾਂ ਉਸਦਾ ਪ੍ਰਸਾਦ, ਇਹ ਧਰਤੀ ਉਸਦਾ ਪ੍ਰਸਾਦ, ਇਹ ਦੇਹੀ ਉਸਦਾ ਪ੍ਰਸਾਦ। ਔਰ ਦੇਹੀ ਦਾ ਸੁਪਨ, ਜੇ ਪ੍ਰਸਾਦ ਤੇਰਾ ਸੁੰਦਰ ਸਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਇੱਕ ਗੱਲ ਹੋਰ ਵੀ ਬੜੀ ਗਜ਼ਬ ਦੀ ਕਹੀ ਹੈ, ਜੈ ਪ੍ਰਸਾਦ ਤੇਰੇ ਅਨਕ ਛਿੱਦਰ ਡਾਕੇ, ਪਤਾ ਨਹੀਂ ਕਿਤਨੇ ਪਾਪ ਤੂੰ ਕੀਤੇ ਨੇ, ਪੜੋਸੀ ਨੂੰ ਵੀ ਨਹੀਂ ਪਤਾ, ਤੇਰੇ ਪਰਿਵਾਰ ਨੂੰ ਹੀ ਨਹੀਂ ਪਤਾ, ਰੱਬ ਨੇ ਸਭ ਡਾਕ ਕੇ ਰੱਖੇ ਹੋਏ ਨੇ। ਜੈ ਪ੍ਰਸਾਦ ਤੇਰੇ ਅਨਕ ਛਿੱਦਰ ਡਾਕੇ। ਮੈਂ ਇੱਕ ਮਹਾਂਪੁਰਸ਼ ਦੀ ਅਰਦਾਸ ਸੁਣ ਰਿਹਾ ਸੀ, ਹੇ ਈਸ਼ਵਰ, ਹੇ ਗੁਰੂ, ਤੂੰ ਕਿਧਰੇ ਪੜਦੇ ਨਾ ਪਾਉਂਦਾ ਤੇ ਮੈਂ ਤੇ ਜਗਤ ਦੇ ਸਾਹਮਣੇ ਅੱਜ ਨੰਗਾ ਹੋ ਜਾਣਾ ਸੀ, ਕੁਛ ਵੀ ਨਹੀਂ ਸੀ ਮੇਰੇ ਕੋਲ, ਤੂੰ ਪੜਦਾ ਪਾਇਆ, ਸਤਿਗੁਰ ਡਾਕ ਲਿਆ ਮੋਏ ਪਾਪੀ ਪੜਦਾ। ਜੇ ਪ੍ਰਸਾਦ ਤੇਰੇ ਅਨੇਕ ਛਿੱਦਰ ਡਾਕੇ, ਛਿੱਦਰ ਕਹਿੰਦੇ ਨੇ ਪਾਪ, ਗੁਨਾਹ, ਕਮਜ਼ੋਰੀਆਂ, ਪਤਾ ਨਹੀਂ ਉਸਨੇ ਛੁਪਾ ਕੇ ਰੱਖੀਆਂ ਹੋਈਆਂ ਨੇ, ਰੱਬ ਨੇ ਹੀ ਪੜਦਾ ਪਾਇਆ, ਤੇਰੇ ਕੋਲ ਇਤਨੀ ਵੱਡੀ ਚਾਦਰ ਕੋਈ ਨਹੀਂ ਕਿ ਢੱਕ ਲਵੇ, ਪੜੋਸੀਆਂ ਨੂੰ ਵੀ ਨਹੀਂ ਪਤਾ ਚੱਲਦਾ, ਤੇਰੇ ਪਰਿਵਾਰ ਨੂੰ ਵੀ ਨਹੀਂ ਪਤਾ ਚੱਲਦਾ ਤੂੰ ਕੀ ਹੈ, ਕੁਛ ਵੀ ਨਹੀਂ ਪਤਾ ਚੱਲਦਾ, ਤੇਰੇ ਭਰਾ ਨੂੰ ਵੀ ਨਹੀਂ ਪਤਾ ਚੱਲਦਾ ਤੂੰ ਕੀ ਹੈ, ਤੇਰੇ ਪਰਿਵਾਰ ਨੂੰ ਵੀ ਨਹੀਂ ਪਤਾ ਚੱਲਦਾ, ਪੜੋਸੀ ਨੂੰ ਵੀ ਨਹੀਂ ਪਤਾ ਚੱਲਦਾ, ਐਸਾ ਉਸਨੇ ਢੱਕ ਕੇ ਰੱਖਿਆ। अगर ओ ना ढके तो यकीन जानो तेरे को कोई समर्था नहीं, ये ढकना भी उसका प्रसाद है, उसकी बख्शिश है, उसकी रहमत है। ये तो सब कुछ उसकी रहमत रोज हो रही है, बख्शिश रोज हो रही है, पर जिस दिन समाधि नसीब आती है, नाम की लीनता नसीब आती है, वह मिलता है, फिर मनुख की जबान चो निकलता है तेरा प्रसाद, तेरा प्रसाद, तौ प्रसाद, तौ प्रसाद। कलगीधर पातशाह ने हर थां ते यही कहा, तौ प्रसाद, ये सब कुछ तेरा प्रसाद, तेरी बख्शिश, तेरी रहमत, तेरी बख्शिश। एक तो गल आरंभ की थी, प्रसाद ते गुरु नानक ने समाप्त की थी। अगर ऐसा महसूस होवे सब कुछ प्रसाद है, तो उस प्रसाद वास्ते अंदरों अरदास निकली है, कर करके सब कुछ निराशा दा दामन जो है उसने जो है पकड़े है, उदास होया, निराश होया संसार को, तो शब्द दा आसरा पकड़े है, पर हुण सत्संग तो भी उदास होया, निराश होया, कर करके अंदरों अरदास निकली है, कबूल हो जाएगी, प्रवान हो जाएगी। असी बारों ये प्रतीक बनाया है, पहले प्रयास गुरुद्वारे आना, प्रयास इत्थे बैठे हो दो तीन घंटे प्रयास, फिर ये सब कुछ ले जाएगा कित्थे अरदास तक, अखीर दे च की है हत्थां दे च प्रसाद, बख्शिश, प्रसाद, बख्शिश, रहमत, पाओ प्रसाद, तेरा प्रसाद, तेरी बख्शिश, तेरी रहमत। धन गुरु नानक देव जी महाराज बख्शिश करन, हर हिरदे चों वो अरदास निकले कि हर जीवन उस दे प्रसाद नाल भर जाए, जिंदगी मिठास नाल भर जाए। इतनी सेवा प्रवान करनी, मूल मंत्र दे अर्थ भाव अर्थ गुरु नानक आप जानन, जितनी अकल मेरे कोल सी, जितनी सतगुरु ने अकल दिती सी, उस हिसाब नाल मैं इसका खुलासा किया है। तो ऐसा कोई दावा नहीं कि यही अर्थ हो सकते ने। प्रसाद तो बाद दो डंडिया ने दो लकीर, जिथे दो लकीर आ जान एक सेंटेंस पूरा हो जाता है, एक वाक पूरा हो जाता है। अगों जप है, ये पहली बाणी का नाम है, तो जप के पहले दो डंडिया ने, बाद विच दो डंडिया ने, यह जप बाणी का हिस्सा नहीं, जप बाणी का नाम है। जप शुरू होंदी है आद सच, जुगाद सच, है भी सच, नानक होसी भी सच, ये श्लोक है, पौड़ी नहीं है। पौड़ी आरंभ होंदी है सोचे सोच न हो वही, जे सोची लखवार, भुलेखे दे कारण करके कई मूल मंत्र नु पौड़ी कही जांदे ने। पहली पौड़ी दा जप हद हो गई, पहली पौड़ी ते सोचे सोच न हो वही, जे सोची लखवार, ये आद सच, जुगाद सच, ये श्लोक है। इनू श्लोक के रूप च गुरु अर्जन देव जी ने सुखमनी साहब दे दर्ज किया, श्लोक आद सच, जुगाद सच, है दी सच, नानक होसी भी सच। तो हुण गुरु अर्जन देव जी नालों भी ज्यादा सियाणे इस श्लोक नूं मूल मंत्र नाल जोड़ी जांदे ने, कई ना समझ, पता कोई नहीं, बोध कोई नहीं। प्रसाद तो बाद दो डंडियां आ गई लकीरां, एक सेंटेंस पूरा हो गया, वाक पूरा हो गया। जप बाणी दा नाम है, जप शुरू होंदा है आद सच, जुगाद सच, ये श्लोक है। पौड़ियां अगे आरंभ होणगियां, और वह पौड़ी आरंभ होंदी है सोचे सोच न हो वही, ये पौड़ी समाप्त हो जाती है। क्यों सचे आरा होइए कि कूड़े टुटे पाल, हुक्म रजाई चलना नानक लिखिया नाल। एक पहले श्लोक है इन्हां पौड़ियां तो, एक अखीर दे चे पौण गुरु पाणी पिता माता दर्त महत। पहले श्लोक नूं कहिंदे ने उपकर्म, अखीरले श्लोक नूं कहिंदे ने उपसंगार, विचकार 38 पौड़ियां, और ये दो श्लोक ने। फिर नदी नाओ संजोगी मिले जुड़े, ते जपजी साहब दियां अगलियां पौड़ियां श्लोक फड़े सामने, तुच्छ बुद्धि अनुसार रखण दी निमाणी कोशिश करांगे। इत्थे समाप्ति, सारिआं दा हार्दिक तौर ते धन्नवाद, इत्थों दे सारे मुखी सज्जणां दा दिली तौर ते हार्दिक धन्नवाद। समुची साध संगत ने बहुत प्यार किया, शौक नाल तुसी सुनदे रहे, ते तुहाडा सुनना मैनूं सुणाउण ते मजबूर करदा रहा, शायद उई ते मेरे कोल वी जो है सुणाउण दी समर्था नहीं। ते समुचे गुरमुख प्यारे इंतजामी ढांचे दा वी हार्दिक तौर ते धन्नवाद, जिन्हां ने हर तरीके नाल दास दा ख्याल रखिया। बार बार सारिआं दा, उन्हां मित्रां सज्जणां दा, जो बिचारे बहुत लगन नाल सेवा करते रहे और अपना जान के सेवा करते रहे और गैरपन महसूस नहीं होने देता। सतगुर सारिया के सिर देते मेहर बरियात रखे कि सारिया की झोली दे अपना प्रसाद पावे ताकि सारिया की जिंदगी मिठास नाल भरे। बार बार धन्यवाद। भुल चुकदी शमा। वाहेगुरु जी का खालसा वाहेगुरु जी की फतह।